श्लोक दीन दर्द दुख पंजना कट कट नाथ अनाथ शरण तुम्हारी आयो नानक के प्रभ साथ।
साहेब श्री गुरु अर्जन देव जी महाराज श्री सुखमनी साहब जी की दूजी अष्टपदी देहराम विच जो श्लोक लिखे है उस विच आप जी फरमान करते ने दीन दर्द दुख पंजना घट घट नाथ अनाथ। बाणी का एक एक शब्द समझण योग है। जे असी शब्द वाल ध्यान ना दईए तो कई बार अर्थ गलत हो जाते हैं। शब्द वरत्या गुरु पातशाह ने दीन दीन धर्म नूं भी कहिंदे गुरबाणी में जिकराए हुए मुसलम दीन महान मरण जीवन का भेद चुकावे। दीन का अर्थ धर्म भी है और शब्द इथे भी दीन आया है। इथे नाल शब्द दर्द आया है। दर्द का अर्थ है पीड़ा। इथे दीन का जो अर्थ होगा वो है आजस खारी किसी दूसरे दे आधार से जीवन वाला। जदों असी परमार्थ की दृष्टि नाल देखते हैं तो यह बंदा दीन है आजज है क्योंकि इसके अपने पास जीवन का कोई समान नहीं। यह अपनी मर्जी नाल जीव नहीं सकता। यह अपनी मर्जी नाल जन्म भी नहीं ले सकता। यह अपनी मर्जी नाल अपने जीवन विच विचर भी नहीं सकता। ऐसा नहीं है कि जो यह चाहे वो हो जाए बल्कि यह तो हुंदा कि नर चाहत कश और औरा की औरा भई। यह कुछ होर चाहता है तो हो कुछ होर जाता है। और ऐसा नहीं कि हर चीज किसकी मर्जी मुताबिक होए। ऐसा नहीं है। यह दीन है। इस पास सब कुछ हुदार है। इस दे स्वास हुदारे ने अपने ने किसी ने इस नूं स्वासां दी पूंजी देख के संसार तक भेजिया। जिन्नी देर तक जितने श्वास लिखे ने उस तो वध ए लै नहीं सकता। जितने दिन इस दे जीवन दे लिखे ने उस तो वध यह जीव भी नहीं सकता। बाणी ने ऐसे वचन कहे ने कि नानक हाले सब दिवस सास नह बढ़न घटन तिल सार जीवन लोड़ै भरम मोह नानक त्यों गवार। भुलेखे विच पै के मोह विच पै के यह जीवना चाहता है। गुरु पातशाह कहिंदे मूर्ख है। ਇਸ ਨੂੰ ਪਤਾ ਨਹੀਂ ਕਿ ਮੇਰੇ ਸਵਾਸ ਨਿਰੰਕਾਰ ਨੇ ਮੈਨੂੰ ਗਿਣ ਕੇ ਦਿੱਤੇ ਨੇ, ਉਸ ਤੋਂ ਵੱਧ ਸਵਾਸ ਲੈ ਨਹੀਂ ਸਕਾਂਗਾ। ਇਹ ਹਰ ਚੀਜ਼ ਦੀ ਮੰਗ ਕਰਦਾ ਹੈ, ਜਿਤਨਾ ਨਿਰੰਕਾਰ ਨੇ ਇਸ ਨੂੰ ਦਿੱਤਾ ਹੈ ਇਹ ਉਤਨੇ ਵਿੱਚ ਪ੍ਰਸੰਨ ਨਹੀਂ ਹੈ, ਇਹ ਹੋਰ ਚਾਹੁੰਦਾ। ਔਰ ਹੋਰ ਚਾਹਣ ਦੇ ਪਿੱਛੇ ਇਸ ਦੀ ਆਪਣੀ ਖਾਹਿਸ਼ ਹੈ, ਆਪਣੀ ਇੱਛਾ ਮੁਤਾਬਕ ਇਹ ਮੰਗ ਕਰਦਾ ਹੈ। ਔਰ ਇੱਕ ਗੱਲ ਖਿਆਲ ਕਰਿਓ, ਐਸਾ ਨਹੀਂ ਹੋਏਗਾ ਕਿ ਜੈਸੀ ਇਸ ਦੀ ਇੱਛਾ ਹੈ ਵੈਸਾ ਹੋਵੇ, ਹੋਏਗਾ ਉਹ ਜੋ ਉਸ ਦੀ ਇੱਛਾ ਹੈ, ਨਿਰੰਕਾਰ ਦੀ ਇੱਛਾ ਹੈ। ਆਪਣਾ ਚਿੱਤ ਵਿਆ ਹਰ ਕਰੈ ਜੋ ਮੇਰੇ ਚਿੱਤ ਨਾ ਹੋਏ, ਉਹ ਆਪਣਾ ਚਿੱਤ ਵਿਆ ਜੋ ਉਹ ਸੋਚਦਾ ਹੈ ਉਹ ਕਰਦਾ ਹੈ। ਇਸ ਦੇ ਕਰਮ ਜਿਨ੍ਹਾਂ ਦੇ ਅਧੀਨ ਇਹ ਜੀਵਨ ਜੋ ਰਿਹਾ ਹੈ ਉਹਨਾਂ ਕਰਕੇ ਇਹ ਦੀਨ ਹੋ ਗਿਆ ਹੈ। ਇਹ ਬਾਦਸ਼ਾਹ ਵੀ ਹੋ ਸਕਦਾ ਹੈ, ਪਰ ਕਦੋਂ? ਜਦੋਂ ਇਹ ਚਿੰਤਨ ਕਰੇਗਾ, ਸਿਮਰਨ ਕਰੇਗਾ, ਫਿਰ ਇਹ ਉਸ ਪਰਮੇਸ਼ਵਰ ਨਾਲ ਮਿਲ ਕੇ ਉਸ ਦਾ ਰੂਪ ਹੋ ਜਾਏਗਾ। ਬਾਣੀ ਨੇ ਬਚਨ ਕਹਿਣ, ਜਿਨ੍ਹਾਂ ਨੇ ਬਿਸਰਾ ਨਾਮ ਸੇ ਇਹ ਨਹੀਂ ਹੋਇਆ, ਭੇਦ ਨਾ ਜਾਣੋ ਮੂਲ ਸਾਈਂ ਜੇ ਹੋਇਆ। ਜਿਨ੍ਹਾਂ ਨੂੰ ਰੱਬ ਦਾ ਨਾਮ ਨਹੀਂ ਵਿਸਰਦਾ ਉਹ ਕੈਸੇ ਹੋ ਜਾਂਦੇ ਨੇ? ਗੁਰੂ ਪਾਤਸ਼ਾਹ ਕਹਿੰਦੇ, ਰੰਚਕ ਮਾਤਰ ਵੀ ਭੇਦ ਨਾ ਜਾਣੋ ਉਹ ਰੱਬ ਵਰਗੇ ਹੀ ਹੋ ਜਾਂਦੇ ਨੇ। ਉਹਨਾਂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਰਹਿੰਦਾ। ਸੰਤ ਅਨੰਤੇ ਅੰਤਰ ਨਾਹੀ, ਗੁਰੂ ਸਾਹਿਬ ਜੀ ਦੇ ਕਹੇ ਹੋਏ ਬਚਨ ਨੇ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਰੱਬ ਦੇ ਪਿਆਰਿਆਂ ਵਿੱਚ ਤੇ ਰੱਬ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਜਦੋਂ ਅੰਤਰ ਮੁੱਕ ਜਾਏ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣ ਜਾਂਦਾ ਹੈ, ਫਿਰ ਇਹ ਕਿਸੇ ਦੇ ਆਧਾਰ ਤੇ ਨਹੀਂ ਜਿਉਂਦਾ। ਆਪ ਪਿੱਛੇ ਪੜ੍ਹ ਕੇ ਆਏ ਹੋ ਕਿ ਪ੍ਰਭ ਕੋ ਸਿਮਰਹਿ ਸੇ ਬੇ ਮੁਹਤਾਜੇ, ਜਿਹੜੇ ਰੱਬ ਦਾ ਸਿਮਰਨ ਕਰਦੇ ਨੇ ਉਹ ਕਿਸੇ ਦੇ ਅਧੀਨ ਹੋ ਕੇ ਨਹੀਂ ਜਿਉਂਦੇ। ਉਹ ਆਪਣੀ ਮਰਜ਼ੀ ਨਾਲ ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਰੀ ਦੇ, ਉਹਨਾਂ ਦੀ ਕਹਾਣੀ ਸੰਸਾਰ ਨਾਲ ਨਹੀਂ ਮਿਲਦੀ। ਸੰਸਾਰ ਭਿਖਾਰੀ ਹੈ, ਉਹ ਦਾਤੇ ਬਣ ਜਾਂਦੇ ਨੇ, ਉਹ ਤਮਾਮ ਜੀਵਾਂ ਨੂੰ ਜੀਵਨ ਦਾਨ ਦਿੰਦੇ ਨੇ। ਧਨ ਪਦਾਰਥ ਦੇ ਦੇਣਾ ਅਲੱਗ ਗੱਲ ਹੈ, ਉਹ ਭਗਤ ਮੁੱਖਾ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ, ਜੋ ਉਹ ਆਪਣੇ ਮੁੱਖ ਤੋਂ ਕਹਿੰਦੇ ਨੇ ਉਹ ਹੋ ਜਾਂਦਾ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਅਸੀਂ ਦੀਨ ਆਜਜ਼ ਹਾਂ, ਅਸੀਂ ਕੁਝ ਚਾਹੁੰਦੇ ਹਾਂ ਪ੍ਰਾਪਤ ਹੋ ਜਾ, ਤੇ ਜੋ ਚਾਹੁੰਦੇ ਹਾਂ ਉਹ ਅਸੀਂ ਗੁਰਮਤ ਅਨੁਸਾਰ ਨਹੀਂ ਚਾਹ ਰਹੇ, ਉਹ ਸਾਡੇ ਮਨ ਦੀ ਖਾਹਿਸ਼ ਹੈ, ਸਾਡੇ ਮਨ ਦੇ ਭਾਵ ਨੇ ਕਿ ਸਾਨੂੰ ਆਹ ਮਿਲਣਾ ਚਾਹੀਦਾ। ਜੈਸੇ ਜੋ ਈਸ਼ਵਰ ਨੇ ਦਿੱਤਾ ਹੈ ਉਸ ਵਿੱਚ ਪ੍ਰਸੰਨ ਨਹੀਂ, ਆਪਣੇ ਆਪ ਮੰਗਣਾ ਚਾਹੁੰਦੇ ਕਿ ਆਹ ਮਿਲ ਜਾਏ। ਜੋ ਤੂੰ ਦਿੱਤਾ ਹੈ ਉਹ ਕਾਫੀ ਨਹੀਂ, ਜੋ ਮੈਂ ਚਾਹੁੰਦਾ ਹਾਂ ਉਹ ਹੋ ਜਾਏ। ਪਰ ਇੱਕ ਗੱਲ ਖਿਆਲ ਕਰਿਓ, ਮਿਲੇਗਾ ਤੁਹਾਡੇ ਕੀਤੇ ਕਰਮਾਂ ਦਾ, ਜੋ ਬੀਜਿਆ ਹੈ ਉਹੀ ਮਿਲੇਗਾ। ਜਿਹਾ ਬੀਜ ਹੈ ਸੋ ਲੁਣਾ ਕਰਮਾ ਸੰਘੜਾ ਖੇਤ। ਬੜੀ ਅਜੀਬ ਗੱਲ ਹੈ ਕਿ ਮਨੁੱਖ ਸੁੱਖ ਮੰਗਦਾ ਹੈ ਪਰ ਨਹੀਂ ਮਿਲਦੇ, ਮਨੁੱਖ ਦੁੱਖ ਮੰਗਦਾ ਨਹੀਂ ਫਿਰ ਵੀ ਮਿਲਦੇ। ਤੋ ਵਿਚਾਰਨਾ ਪਏਗਾ ਕਿ ਆਖਰ ਐਸਾ ਕਿਉਂ ਹੈ। ਯਾਦ ਰੱਖਿਓ, ਜੋ ਬੀਜਿਆ ਹੈ ਉਹੀ ਪ੍ਰਾਪਤ ਹੋਏਗਾ। ਜੇ ਦੁੱਖ ਮਿਲ ਰਿਹਾ ਹੈ ਇਸ ਦਾ ਮਤਲਬ ਕਿ ਦੁੱਖ ਬੀਜਿਆ ਹੈ ਤਾਂ ਹੀ ਮਿਲ ਰਿਹਾ ਹੈ। ਕਈ ਲੋਕ ਐਸੀ ਵਿਚਾਰ ਕਰਦੇ ਨੇ کہ میری جدوں کی سرت سنبھلی ہے، میں کسی کا برا نہیں کیتا، پھر میرا پتہ نہیں کیوں ہو رہا ہے، میں پتہ نہیں کیوں دکھی ہوں، میں کسی نے دکھ دیتا نہیں پر مینو سارے دکھ دیں۔ ایسی وچار منک کرتا ہے، سوچتا رہتا ہے۔ تو یاد رکھو، اس جنم کا تو تسی کہہ سکتے ہو، پر جڑے جنم پچھے بھوگ کے آئے ہو انہوں کا تو تمہیں پتا نہیں کہ تسی کسی نے دکھ دیتا ہے کہ سکھ دیتا ہے، تسی کسی کا بھلا کیتا ہے کہ برا کیتا ہے۔ ایسا کدے ہویا نہیں کہ بیج اج ہی بیجا جائے تے اج شام نو اس دا پھل پراپت ہو جائے، ایسا تو نہیں ہوندا نا۔ طرح طرح دے بیج نے، کوئی بیج کنی دیر بعد اگدا ہے، پھر اس دا پودا بندا ہے، پھر اس نو پھل لگدے ہیں، پھر اس نو پھل لگدے ہیں، پھر وہ لگے ہوئے پھل پکدے ہیں تے ویکتی کھا سکدا ہے۔ ایسا نہیں ہے کہ سویر کا بیج بیجیا شام کو پھل دے دے۔ ایک گل کا دھیان کرو، اج دی سائنس اس جگہ تے نہیں پہنچ سکی جتھے پرمارتھ پہنچیا ہے۔ جو شبد گرو نانک دیو صاحب نے کہے نے، ہو سکتا ہے سائنس کوئی 150 سال تک انہاں وچاراں تک پہنچ جائے پر اج نہیں پہنچی۔ سائنس یہ نہیں منتی کہ بندے کی آتما کوئی چیز ہے، پرمارتھ منتا ہے، گرمت منتی۔ سائنس سب کھوج لے پر موت نو نہیں کھوج سکی، موت کی چیز ہے، منک آخر مردے کیوں نہیں؟ وگیان بیماریاں تے کنٹرول کر سکتا ہے، قابو پا سکتا ہے، پر موت نو روک نہیں سکتا۔ کیویں آؤں، کیوں آؤں، کیسی ہے، ایسا وگیان نہیں جان سکیا۔ تھی دیکھ رہے ہو مریض نو ڈاکٹر دے پاس لجایا جاتا ہے، ڈاکٹر لوگ اس نو آکسیجن لگا دے دے، اس دا ہارٹ چیک کرنے لئی مشین لائی جاتی، وہ ایک ایک ناڑی کی گتی جانی جاتی، تے پریوجن تو کیول یہی ہے نا کہ بندہ جیوندا رہے، پر بندہ پھر مر جاتا ہے۔ کیوں ایسا کیوں ہے؟ اس لیے کہ موت اس نے اپنے ہاتھ وچ رکھی ہے، جنم اس دے اپنے ہاتھ وچ ہے، تواڈے ہاتھ وچ نہیں۔ جدوں بچہ جنم لینا ہے تسی اس نو روک نہیں سکتے۔ ایسے وچار بانی چاہے نے کہ آوت کنا ہے نہ رکھے، جدوں آؤندے نو نہیں روک سکتے تے جاوت کیوں رکھا جائے؟ پھر تسی جانے نو کیویں روک سکو گے؟ جانے نو بھی نہیں روک سکتے۔ اے بندہ دین ہے، سب کچھ منگدا ہے، جدوں تسی ارداس کردے ہو اس ارداس وچ منگا تو سوائے کچھ نہیں ہوندا، شکرانہ نہیں ہوندا، اس وچ منگا ہی ملی جاندی۔ تے جتنیاں منگا تسی منگدے ہو وہ کیول تہاڈے ہی من دے وچار نے، اپنے من تے آدھارت ہو کے تسی ایشور پاسوں منگ کر رہے ہو۔ ایسا نہیں ہے کہ جو تسی منگیا وہ ٹھیک ہوئے گا، جو تسی منگ رہے ہو وہ غلط بھی ہو سکتا ہے، وہ تہاڈے لئی دکھدائی بھی ہو سکتا ہے، پر تہانوں اس گل کا گیان نہیں، اس لیے تسی منگ رہے ہو۔ تسی دھن منگتے ہو، جے دھن مل جائے، بہت سارا دھن تہاڈے پاس آ جائے، تے کوئی ویکتی جو دھن لٹنا چاہتا ہے وہ لیا کے روالور تہاڈے اگے کر دے کہ جو دھن تیرے پاس ہے وہ مینوں دے دے، تے تسی بڑی محنت کر کے کمایا ہوا دھن ایک منٹ بھی رکھنے لئی تیار نہیں ہو گے، چٹ چابیاں اس کے حوالے کر دو گے، کیونکہ تسی تو جینا چاہتے ہو، تن نہیں چاہتے سی انتراتم، تہاڈا سبھاؤ تھن نہیں سی، پر تسی تن نال جڑ گئے، اپنے سبھاؤ نو ایک پاسے رکھ دیتا، تن تہاڈے جیون وچ آ گیا اور تسی اس نال لپائے مان ہو گئے، وہ لپیٹے گئے، تن تہاڈی سوچ تے قابض ہو گیا، ਤੁਸੀਂ ਦਿਨ ਰਾਤ ਉਸਨੂੰ ਇਕੱਤਰ ਕਰਨ ਵਿੱਚ ਲਗਾ ਦਿੱਤਾ, ਪਰ ਜਦੋਂ ਫਿਰ ਸਮਾਂ ਆਇਆ ਉਹ ਗੱਲ ਤੁਹਾਡੇ ਸਾਹਮਣੇ ਆਈ, ਤੁਸੀਂ ਧਨ ਦਾ ਪੱਲਾ ਛੱਡਣ ਲੱਗਿਆ ਇੱਕ ਸਕਿੰਟ ਨਹੀਂ ਲਾਇਆ, ਛੱਡ ਦਿੱਤਾ, ਕਿਉਂਕਿ ਧਨ ਤੁਹਾਡਾ ਸੁਭਾਅ ਨਹੀਂ ਸੀ। ਆਪਣਾ ਸੁਭਾਅ ਤੁਸੀਂ ਪਛਾਣਦੇ ਨਹੀਂ, ਕ੍ਰੋਧ ਵੀ ਤੁਹਾਡਾ ਸੁਭਾਅ ਨਹੀਂ ਹੈ, ਕਾਮ ਤੁਹਾਡਾ ਸੁਭਾਅ ਨਹੀਂ ਹੈ। ਆਖਰ ਤੁਸੀਂ ਕਹਿੰਦੇ ਹੋ ਨਾ ਮੈਨੂੰ ਕ੍ਰੋਧ ਆ ਗਿਆ, ਇਹਦਾ ਮਤਲਬ ਆਇਆ ਹੈ, ਤੁਹਾਡਾ ਸੁਭਾਅ ਨਹੀਂ ਹੈ। ਜੋ ਆਇਆ ਹੈ ਉਹ ਚਲਿਆ ਵੀ ਜਾਏਗਾ, ਰੁਕੇਗਾ ਨਹੀਂ, ਆਖਰ ਚਲਿਆ ਜਾਂਦਾ, ਕਿੰਨੀ ਕੁ ਦੇਰ ਤੱਕ ਆਇਆ ਰਹੇ। ਜ਼ਿਆਦਾ ਦੇਰ ਉਸਦੀ ਸਮਾਈ ਤੁਹਾਡੇ ਅੰਦਰ ਨਹੀਂ ਹੈ, ਕਾਮ ਦੀ ਸਮਾਈ ਵੀ ਜ਼ਿਆਦਾ ਦੇਰ ਤੁਹਾਡੇ ਅੰਦਰ ਨਹੀਂ ਹੈ, ਲੋਭ ਮੋਹ ਤੇ ਹੰਕਾਰ ਦੀ ਸਮਾਈ ਵੀ ਜ਼ਿਆਦਾ ਦੇਰ ਤੱਕ ਤੁਹਾਡੇ ਅੰਦਰ ਨਹੀਂ ਹੈ। ਤੁਸੀਂ ਖਾਮ ਖਾ ਹੀ ਈਸ਼ਵਰ ਨੂੰ ਭੁੱਲ ਕੇ ਆਜਜ਼ ਬਣ ਰਹੇ ਹੋ, ਦੀਨ ਬਣ ਰਹੇ ਹੋ। ਉਹ ਈਸ਼ਵਰ ਕੀ ਹੈ? ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਪ੍ਰਮਾਣ ਕਰਦੇ ਨੇ, ਦੀਨ ਦਰਦ ਦੁੱਖ ਭੰਜਨਾ। ਉਹ ਅਕਾਲ ਪੁਰਖ ਵਾਹਿਗੁਰੂ ਕੀ ਹੈ? ਦੀਨ ਆਜ਼ਾਦਾ ਦੀ ਦਰਦ ਪੀੜਾ, ਉਹਨਾਂ ਦੇ ਦੁੱਖਾਂ ਨੂੰ ਭੰਜਨਾ ਨਾਸ਼ ਕਰਨ ਵਾਲਾ ਹੈ। ਜਦੋਂ ਤੁਸੀਂ ਉਸ ਨਾਲ ਜੁੜ ਜਾਂਦੇ ਹੋ ਉਦੋਂ ਤੁਹਾਡੇ ਦੁੱਖ ਆਪਣੇ ਆਪ ਨਾਸ਼ ਹੋ ਜਾਂਦੇ ਨੇ, ਤੁਹਾਡੇ ਕਰਮ ਬਦਲ ਜਾਂਦੇ ਨੇ। ਕਰਮ ਦਾ ਅਰਥ ਜਿੱਥੇ ਕਿਰਤ ਹੈ ਉੱਥੇ ਕਰਮ ਦਾ ਅਰਥ ਕਿਰਪਾ ਵੀ ਹੈ, ਉੱਥੇ ਕਰਮ ਦਾ ਅਰਥ ਮੱਥੇ ਦੇ ਲੇਖ ਵੀ ਤੁਸੀਂ ਕਰਦੇ ਹੋ, ਕਹਿੰਦੇ ਲੇਖ ਬਦਲ ਗਏ। ਯਾਦ ਰੱਖਿਓ, ਈਸ਼ਵਰ ਦੀ ਬਾਣੀ ਈਸ਼ਵਰ ਦਾ ਨਾਮ ਤੁਹਾਡੇ ਕਰਮ ਬਦਲ ਦਿੰਦਾ ਹੈ, ਤੁਹਾਡੇ ਲੇਖ ਬਦਲ ਦਿੰਦਾ ਹੈ। ਪਰ ਅਸੀਂ ਐਸੇ ਪੜ੍ਹਦੇ ਹਾਂ ਬਾਣੀ ਵਿੱਚ ਬਚਨ ਕਿ ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ, ਪਰ ਕਦੇ ਅਸੀਂ ਵਿਚਾਰਿਆ ਨਹੀਂ। ਇੱਕ ਜੱਜ ਹੈ ਕਿਸੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇ ਦਿੰਦਾ, ਕਲਮ ਉਸਦੇ ਆਪਣੇ ਹੱਥ ਵਿੱਚ ਹੈ, ਫਾਂਸੀ ਦੀ ਸਜ਼ਾ ਉਹ ਦੇ ਦਿੰਦਾ, ਫਿਰ ਸੋਚਦਾ ਹੈ ਕਿ ਫਾਂਸੀ ਇਸ ਜੁਰਮ ਲਈ ਜ਼ਿਆਦਾ ਹੈ, ਕੋਈ ਦੂਸਰਾ ਤਾਂ ਨਹੀਂ ਵੇਖ ਸਕਦਾ। ਪਰ ਉਹ ਜੱਜ ਆਪਣੇ ਲਿਖੇ ਨੂੰ ਫਿਰ ਕੱਟ ਦਿੰਦਾ, ਕੱਟ ਕੇ ਫਿਰ ਹੋਰ ਸਜ਼ਾ ਲਿਖ ਦਿੰਦਾ। ਜਿਸ ਨੇ ਲਿਖਿਆ ਹੈ ਉਹ ਤਾਂ ਮੇਟ ਸਕੇਗਾ, ਤੁਸੀਂ ਨਹੀਂ ਮੇਟ ਸਕੋਗੇ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਕਰਤਾਰ ਤਾਂ ਉਸਨੂੰ ਮੇਟ ਸਕੇਗਾ ਨਾ, ਕਿਉਂਕਿ ਕਰਤਾਰ ਨੇ ਹੀ ਤਾਂ ਲਿਖਿਆ ਹੈ, ਤੁਸੀਂ ਲਿਖਿਆ ਨਹੀਂ ਇਸ ਲਈ ਤੁਸੀਂ ਮੇਟ ਨਹੀਂ ਸਕਦੇ। ਕਰਤਾਰ ਨੇ ਲਿਖਿਆ ਹੈ, ਕਰਤਾਰ ਮੇਟ ਸਕਦਾ ਹੈ। ਲਿਖੇ ਹੋਏ ਨੂੰ ਮਿਟਾਉਣ ਲਈ ਤੁਹਾਨੂੰ ਕਰਤਾਰ ਦੇ ਸਨਮੁਖ ਹੋਣਾ ਪਏਗਾ, ਸਾਹਮਣੇ ਕਰਤਾਰ ਦੇ ਚਰਨਾਂ ਨਾਲ ਜੁੜਨਾ ਪਏਗਾ, ਉਹਦੀ ਕਿਰਪਾ ਦੇ ਪਾਤਰ ਬਣਨਾ ਪਏਗਾ, ਉਹਦੇ ਨਾਲ ਸਾਂਝ ਪਾਣੀ ਪਏਗੀ, ਨਾਮ ਜਪਣਾ ਪਏਗਾ। ਫਿਰ ਜਦੋਂ ਤੁਹਾਡੇ ਕਰਮਾਂ ਨੂੰ ਉਹ ਤਕੜੀ ਨਾਲ ਤੋਲੇਗਾ, ਜਦੋਂ ਨਾਮ ਦਾ ਪੱਲੜਾ ਭਾਰੀ ਹੋ ਗਿਆ, ਉਹ ਤੁਹਾਡੇ ਲੇਖਾਂ ਨੂੰ ਮੇਟ ਦੇਵੇ। ਬਾਣੀ ਚ ਜ਼ਿਕਰ ਆਇਆ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ, ਧਰਮ ਰਾਜ ਅਬ ਕਹਾਂ ਕਰੇ ਗੋ, ਜੋ ਫਾਟੇ ਸਗਲੋ ਲੇਖਾ। ਉਹ ਲੇਖੇ ਨੂੰ ਖਤਮ ਕਰ ਦਿੰਦਾ ਹੈ, ਉਹ ਲੇਖਾਂ ਨੂੰ ਮੇਟ ਕੇ ਨਵੇਂ ਲੇਖ ਲਿਖ ਦਿੰਦਾ। ਯਾਦ ਰੱਖਿਓ, ਐਸਾ ਨਹੀਂ ਕਿ ਇੱਕ ਵਿਅਕਤੀ ਅੱਜ ਚੋਰ ਹੈ ਤਾਂ ਜ਼ਿੰਦਗੀ ਚੋਰ ਹੀ ਰਹੇ, ਨਹੀਂ, ਉਹ ਸਾਧੂ ਵੀ ਮਰ ਸਕਦਾ ਹੈ। ਸਾਡੇ ਸਾਹਮਣੇ ਵਾਲਮੀਕ ਜੀ ਦਾ ਜੀਵਨ ਹੈ, ਉਹ ਤਾਂ ਜ਼ਿੰਦਗੀ ਚੋਰ ਤਾਂ ਨਹੀਂ ਰਹੇ। ਜਦੋਂ ਨਾਮ ਨਾਲ ਜੁੜ ਗਏ, ਜਦੋਂ ਰਾਮ ਦਾ ਚਿੰਤਨ ਕੀਤਾ ਤਾਂ ਰਾਮ ਦਾ ਰੂਪ ਹੋ ਗਿਆ, ਵਾਲਮੀਕ ਰਿਸ਼ੀ ਹੋ ਗਿਆ। ਰਿਸ਼ੀ ਵਾਲਮੀਕ ਨੇ ਕਿਤਨੀ ਦੇਰ ਪਹਿਲਾਂ ਰਮਾਇਣ ਕਹਿ ਦਿੱਤੀ, ਤਾਂ ਸੋਚਣਾ ਪਏਗਾ ਕਿ ਉਹ ਦੀਨਾਂ ਦੇ ਦੁੱਖਾਂ ਨੂੰ, ਉਹਨਾਂ ਦੇ ਦਰਦਾਂ ਨੂੰ, ਉਹਨਾਂ ਦੀ ਪੀੜਾ ਨੂੰ ਨਾਸ਼ ਕਰਨ ਵਾਲਾ ਹੈ, ਅਤੇ ਉਹ ਹੈ ਕਿੱਥੇ? ਘੱਟ ਘੱਟ ਨਾਥ ਅਨਾਥ ਹਰ ਜਰਰੇ ਵਿੱਚ ਵਿਆਪਕ ਹੈ। ਜਦੋਂ ਉਸਨੂੰ ਦੇਖਣ ਦੀ ਕੋਸ਼ਿਸ਼ ਕਰੋਗੇ ਉਹ ਦਿਸੇਗਾ। ਅੱਜ ਅਸੀਂ ਦੇਖਣਾ ਨਹੀਂ ਚਾਹੁੰਦੇ, ਐਸਾ ਨਹੀਂ ਕਿ ਉਹ ਦਿਸਦਾ ਨਹੀਂ ਹੈ, ਅਸੀਂ ਦੇਖਣਾ ਹੀ ਨਹੀਂ ਚਾਹੁੰਦੇ। ਐਸਾ ਨਹੀਂ ਕਿ ਤੁਸੀਂ ਰੱਬ ਨੂੰ ਮਿਲ ਨਹੀਂ ਸਕਦੇ, ਤੁਸੀਂ ਮਿਲਣਾ ਚਾਹੁੰਦੇ ਹੀ ਨਹੀਂ। ਕਦੇ ਨਿਰਪੱਖ ਹੋ ਕੇ ਬੈਠ ਕੇ ਦੋ ਘੜੀਆਂ ਸੋਚਿਓ, ਚਾਹੇ ਕੀ ਰੱਬ ਨੂੰ ਮਿਲਣਾ ਚਾਹੁੰਦੇ ਹੋ? ਜੇ ਰੱਬ ਨੂੰ ਮਿਲਣਾ ਚਾਹੁੰਦੇ ਹੋ ਫਿਰ ਸੰਸਾਰ ਨਾਲ ਸਾਂਝ ਕਿਸ ਕਰਦੇ? ਜੇ ਰੱਬ ਨੂੰ ਮਿਲਣਾ ਚਾਹੁੰਦੇ ਹੋ ਫਿਰ ਪੁੱਤਰ ਧੀਆਂ ਨਾਲ ਸਾਂਝ ਕਿਸ ਗੱਲ ਦੀ, ਜੇ ਰੱਬ ਨੂੰ ਮਿਲਣਾ ਚਾਹੁੰਦੇ ਹੋ ਫਿਰ ਝੂਠ ਨਾਲ ਅਪਰਾਧ ਨਾਲ ਸਾਂਝ ਕਿਸ ਗੱਲ ਦੀ, ਜੇ ਰੱਬ ਨੂੰ ਮਿਲਣਾ ਚਾਹੁੰਦੇ ਹੋ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਕਿਸ ਗੱਲ ਦੀ ਸਾਂਝ, ਫਿਰ ਸਾਂਝ ਤੋੜੋ ਤਾਂ ਹੀ ਮਿਲ ਪਾਓਗੇ, ਕਿਉਂਕਿ ਇਹ ਕਾਮਨਾ ਦੇ ਸੰਸਾਰ ਦੇ ਰਸਤੇ ਰੱਬ ਵੱਲ ਜਾਂਦੇ ਹੀ, ਇਸ ਰਸਤੇ ਤੇ ਪਾਓਗੇ ਸੰਸਾਰ ਵੱਲ ਚਲੇ ਜਾਓਗੇ, ਨਿਰੰਕਾਰ ਵੱਲ ਨਹੀਂ। ਨਿਰੰਕਾਰ ਵੱਲ ਜਾਣ ਲਈ ਸੰਸਾਰ ਦੇ ਰਸਤੇ ਵੱਲ ਕੰਢ ਕਰਨੀ ਪੈਗੀ ਤਾਂ ਪਹੁੰਚ ਪਾਓਗੇ। ਉਹ ਤਾਂ ਜਰਰੇ ਜਰਰੇ ਵਿੱਚ ਵਿਆਪਕ ਹੈ, ਖੱਟ ਖੱਟ ਨਾਥ ਹਰ ਜਰਰੇ ਦਾ ਮਾਲਕ ਵੀ ਹੈ। ਅਨਾਥ ਜੀਵ ਅਨਾਥ ਹੈ, ਜੀਵ ਮਾਲਕ ਨਹੀਂ ਹੈ, ਜੀਵ ਨੇ ਤਾਂ ਉਸ ਤੱਕ ਪਹੁੰਚਣਾ ਹੈ, ਉਸ ਦੀ ਪ੍ਰਾਪਤੀ ਕਰਨ ਲਈ ਜੀਵ ਨੂੰ ਕੁਝ ਕਰਨਾ ਪਏਗਾ। ਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ, ਜੀਵ ਨੂੰ ਤਾਂ ਕਮਾਈ ਕਰਨੀ ਪਏਗੀ, ਜੀਵ ਨੂੰ ਉਹਦੀ ਕਿਰਪਾ ਦਾ ਪਾਤਰ ਬਣਨਾ ਪਏਗਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐ ਨਿਰੰਕਾਰ ਤੂੰ ਦੀਨਾਂ ਦੀ ਪੀੜਾ ਨੂੰ ਉਹਨਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਅਤੇ ਹਰ ਘੱਟ ਘੱਟ ਵਿੱਚ ਵਸਦਾ ਹੈ, ਉਸ ਦਾ ਮਾਲਕ ਹੈ। ਮੈਂ ਅਨਾਥ ਹਾਂ, ਘੱਟ ਘੱਟ ਨਾਥ ਅਨਾਥ, ਪਰ ਤੂੰ ਅਨਾਥਾਂ ਦਾ ਵੀ ਨਾਥ ਹੈ, ਤੂੰ ਆਜਾਂ ਦਾ ਵੀ ਸਵਾਮੀ ਹੈ, ਉਹਨਾਂ ਦਾ ਮਾਲਕ ਹੈ। ਮੈਂ ਭਾਵੇਂ ਅਨਾਥ ਬੰਦਾ ਹਾਂ ਆਪਣੇ ਆਪ ਨੂੰ, ਪਰ ਤੂੰ ਮੇਰਾ ਵੀ ਨਾਥ ਹੈ, ਇਸ ਲਈ ਮੈਂ ਤੈਨੂੰ ਮਾਲਕ ਜਾਣ ਕੇ ਤੈਨੂੰ ਸਵਾਮੀ ਜਾਣ ਕੇ ਅਗਲੀ ਪੰਕਤੀ ਕਹਿ ਰਹੇ ਹਾਂ।
ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ।
ਐ ਪ੍ਰਭੂ ਤੂੰ ਮੇਰਾ ਨਾਥ ਹੈ, ਤੂੰ ਮੇਰੇ ਨਾਲ ਹੈ। ਬਾਣੀ ਨੇ ਬਚਨ ਕਹੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਆਪ ਪੜ੍ਹਦੇ ਹੋ। ਗੁਰੂ ਪਾਤਸ਼ਾਹ ਦੇ ਬਚਨ ਨੇ, ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਪ੍ਰਪੂਤੇ। ਉਹ ਸਦਾ ਹੀ ਤੁਹਾਡੇ ਅੰਗ ਸੰਗ ਹੈ। ਬਚਨ ਪੜ੍ਹਦੇ ਹੋ ਨਾ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਪਰ ਕੀ ਨਾਲ ਵੇਖਿਆ ਹੈ? ਐਸਾ ਨਹੀਂ ਦੇਖਿਆ, ਪੜ੍ਹੀ ਜਾਂਦੇ ਉਸ ਨੂੰ ਜਾਣੋ ਉਹ ਅੰਗ ਸੰਗ ਹੈ। ਗੁਰੂ ਸਾਹਿਬ ਕਹਿੰਦੇ ਤੂੰ ਮੇਰੇ ਨਾਲ ਹੈ, ਨਾਨਕ ਕੇ ਪ੍ਰਭ ਸਾਥ। ਜਦੋਂ ਤੂੰ ਮੇਰੇ ਨਾਲ ਹੈ ਇਸ ਲਈ ਮੈਂ ਤੇਰੀ ਸ਼ਰਨ ਵਿੱਚ, ਸ਼ਰਨ ਤੁਮਾਰੀ ਆਏ, ਮੈਂ ਤੇਰੀ ਸ਼ਰਨ ਵਿੱਚ ਹਾਂ ਕਿਉਂਕਿ ਤੂੰ ਮੇਰੇ ਹਮੇਸ਼ਾ ਨਾਲ ਹੈ। ਅਗਲੀਆਂ ਪੰਕਤੀਆਂ ਵਿੱਚ ਆਪ ਕਹਿ ਰਹੇ ਹਨ,
ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ।
ਅੱਗੇ ਮਹਿਮਾ ਦੱਸਦੇ ਨੇ, ਕਿਉਂਕਿ ਅਸੀਂ ਸੰਸਾਰ ਨਾਲ ਜੁੜੇ ਹਾਂ, ਸਾਨੂੰ ਸਮਝਾਉਣ ਲਈ ਗੁਰੂ ਨੂੰ ਬਹੁਤ ਕੁਝ ਕਰਨਾ ਪਿਆ, ਪਰ ਅਸੀਂ ਐਸੇ ਹਾਂ ਕਿਤਨਾ ਕੁਝ ਪੜ੍ਹ ਕੇ ਫਿਰ ਵੀ ਨਹੀਂ ਸਮਝਦੇ। ਗੁਰੂ ਸਾਹਿਬ ਜੀ ਨੇ ਬਚਨ ਕਹਿਣ ਲੱਗੇ, ਦੁਨੀਆਂ ਦੇ ਲੋਕੋ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ। ਜਿੱਥੇ ਮਾਤਾ ਪਿਤਾ ਪੁੱਤਰ ਮਿੱਤਰ ਤੇ ਭਰਾ ਜਿੱਥੇ ਨਹੀਂ ਪਹੁੰਚ ਸਕਦੇ ਉੱਥੇ ਕੌਣ ਪਹੁੰਚਦਾ ਹੈ? ਅਗਲੀ ਪੰਕਤੀ ਵਿੱਚ ਆਪ ਕਥਨ ਕਰ ਰਹੇ ਹਨ,
ਮਨਮੋਹਾ ਨਾਮ ਤੇਰਾ ਸੰਗ ਸਹਾਈ।
ਉੱਥੇ ਨਾਮ ਪਹੁੰਚੇਗਾ, ਤੁਹਾਡਾ ਜਪਿਆ ਨਾਮ, ਤੁਹਾਡਾ ਸਿਮਰਿਆ ਨਾਮ, ਉਹ ਤੁਹਾਡੇ ਨਾਲ ਉੱਥੇ ਪਹੁੰਚੇਗਾ ਪਰਲੋਕ ਵਿੱਚ। ਮੈਂ ਤਾਂ ਕਈ ਵਾਰ ਹੈਰਾਨ ਹੁੰਦਾ ਸਾਡੇ ਤੋਂ ਕਿ ਬਾਣੀ ਐਸੇ ਬਚਨ ਕਰਦੀ ਹੈ ਕਿ ਨਾਮ ਲੋਕ ਤੇ ਪਰਲੋਕ ਦੋਵੇਂ ਸਵਾਰ ਦਿੰਦਾ, ਹਾਲਤ ਪਾਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰੇ। ਪਰ ਫਿਰ ਪਤਾ ਨਹੀਂ ਅਸੀਂ ਕਿਉਂ ਜਪਦੇ ਨੇ, ਨਾ ਨਾਮ ਮੁੱਲ ਵਿਕਦਾ ਹੈ, ਨਾ ਨਾਮ ਜਪਣ ਤੇ ਕੋਈ ਜ਼ੋਰ ਲੱਗਦਾ ਹੈ। ਬੈਠੇ ਹੋ ਆਪਣੇ ਅੰਦਰ ਵਾਹਿਗੁਰੂ ਵਾਹਿਗੁਰੂ ਕਰੋ, ਕਿਆ ਪਤਾ ਕਿਸੇ ਨੂੰ ਤੁਸੀਂ ਕੁਝ ਕਰ ਰਹੇ ਹੋ ਕਿ ਵੈਸੇ ਬੈਠੇ ਹੋ, ਪਰ ਨਹੀਂ, ਸਾਡੇ ਖਿਆਲਾਂ ਵਿੱਚ ਵਾਹਿਗੁਰੂ ਨਹੀਂ ਸੰਸਾਰ ਚੱਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਪਿਆਰਿਆ ਨਾਮ ਹੀ ਤੇਰੇ ਨਾਲ ਪ੍ਰਲੋਕ ਵਿੱਚ ਜਾਏਗਾ, ਤੇਰੀ ਮਾਤਾ ਤੇਰਾ ਪਿਤਾ ਤੇਰਾ ਪੁੱਤਰ ਤੇਰੇ ਮਿੱਤਰ ਤੇ ਤੇਰੇ ਭਰਾ ਪਰਲੋਕ ਵਿੱਚ ਤੇਰੇ ਨਾਲ ਨਹੀਂ ਜਾ ਸਕਦੇ। ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਨਾਮ ਉੱਥੇ ਜਾ ਕੇ ਤੇਰੀ ਸਹਾਇਤਾ ਕਰੇਗਾ। ਤੇਰੇ ਮਾਤਾ ਪਿਤਾ ਪੁੱਤਰ ਭੈਣ ਭਰਾ ਇਹ ਨਹੀਂ ਸਹਾਇਤਾ ਕਰ ਸਕਦੇ। ਅਗਲੀ ਪੰਕਤੀ ਚ ਕਹਿ ਰਹੇ ਹਨ,
ਜਹ ਮਹਾ ਭਿਆਨ ਦੂਤ ਜਮ ਦਲ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਹ ਜਿੱਥੇ ਮਹਾ ਬਹੁਤ ਭਿਆਨ ਭਿਆਨਕ ਜਮ ਦੇ ਦੂਤ ਦਲੈ, ਦਲਨ ਦਾ ਸਮਝਣ ਜਿਵੇਂ ਦਾਣੇ ਚੱਕੀ ਚ ਪਾ ਕੇ ਦਲੇ ਜਾਂਦੇ ਨੇ, ਦੋ ਫਾੜ ਕੀਤੇ ਜਾਂਦੇ ਨੇ, ਇੱਕ ਹੁੰਦਾ ਪੀਸਣਾ, ਇੱਕ ਹੁੰਦਾ ਦਲਣਾ। ਦਾਲ ਦਾ ਅਰਥ ਹੈ ਦੁਫਾੜ ਹੋ ਜਾਣ, ਟੁਕੜੇ ਹੋ ਜਾਣ। ਪੀਸਣ ਦਾ ਅਰਥ ਹੈ ਬਹੁਤ ਬਰੀਕ ਪਿਸ ਜਾਣ, ਅਨੰਤ ਟੁਕੜੇ ਹੋ ਜਾਣ ਇੱਕ ਚੀਜ਼ ਦੇ, ਉਹ ਹੈ ਪੀਸਣਾ। ਇੱਥੇ ਗੁਰੂ ਸਾਹਿਬ ਕਹਿੰਦੇ ਜਿੱਥੇ ਬੜੇ ਭਿਆਨਕ ਜਮ ਦੂਤ ਤੈਨੂੰ ਦਲਣਗੇ, ਮਾਰਨਗੇ, ਤੇਰੇ ਟੁਕੜੇ ਕਰਨਗੇ, ਉੱਥੇ ਪਿਆਰਿਆ ਅਗਲੀ ਪੰਕਤੀ ਚ ਦੱਸ ਰਹੇ ਹਨ,
ਤਹ ਕੇਵਲ ਨਾਮ ਸੰਗ ਤੇਰਾ ਚਲਾ,
ਉੱਥੇ ਈਸ਼ਵਰ ਦਾ ਨਾਮ ਤੇਰੇ ਨਾਲ ਜਾਏਗਾ। ਜਮਾਂ ਦੀ ਮਾਰ ਤੋਂ ਤੈਨੂੰ ਕੋਈ ਛੁਡਾ ਨਹੀਂ ਸਕਦਾ ਬਿਨਾਂ ਨਾਮ ਤੋਂ। ਇੱਕ ਗੱਲ ਯਾਦ ਰੱਖੀ, ਇਹ ਪਵੇਗੀ, ਮੌਤ ਆਏਗੀ ਨਾ, ਕਿਉਂਕਿ ਰਹਿਣ ਨਾ ਪਾਵੇ ਸੁਰ ਨਰ ਦੇਵਾ, ਉਠ ਸਿਧਾਰੇ ਕਰਮੁਨ ਜਨ ਸੇਵ। ਅੱਜ ਤੱਕ ਰਾਣਾ ਰਾਓ ਨਾ ਖੋ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਮੰਦਾ ਥੀਰ। ਅੱਜ ਤੱਕ ਇਸ ਸੰਸਾਰ ਤੇ ਕੋਈ ਰੁਕਿਆ ਨਹੀਂ, ਸਭ ਨੂੰ ਜਾਣਾ ਪਿਆ ਹੈ। ਸੰਗ ਚਲਤ ਹੈ ਤੋ ਹਮ ਵੀ ਚੱਲਣਾ, ਜਦੋਂ ਸਾਰੇ ਗਏ ਅਸੀਂ ਵੀ ਜਾਣਾ ਹੈ ਨਾ। ਸਾਹਿਬ ਸੰਭਾਲ ਹੈ, ਪੰਥ ਨਿਹਾਲ ਹੈ, ਅਸਾਂ ਵੀ ਉੱਥੇ ਜਾਣਾ। ਤੇ ਜਦੋਂ ਸਾਰਿਆਂ ਦਾ ਹਿਸਾਬ ਹੋਇਆ ਹੈ ਤੇ ਸਾਡਾ ਵੀ ਹੋਏਗਾ। ਚੰਗੇ ਆਈਆਂ ਬੁਰੇ ਆਈਆਂ ਪੜ੍ਹਦੇ ਉਹਨਾਂ ਨੇ, ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਹਾਇਆ ਗਏ ਮਸਾਕਤ ਖਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਹ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੋੜਿਆ ਥਨ ਮਾਲ ਥਨ ਜੋੜਿਆ, ਪਾਇਆ ਪਰਾਇਆ ਕਹ ਕਬੀਰ ਤੇਈ ਨਰ ਫੁਲੇ, ਖਸਮ ਵਿਸਾਰ ਮਾਟੀ ਸੰਗਰੂਲੇ। ਇਹ ਸਭ ਜੋ ਕੁਝ ਹੈ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਨੇ, ਰਾਹ ਭੀੜੇ ਅੱਗਾ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਅਵਗਣ ਪਛੋਤਾਵਣਾ। ਉੱਥੇ ਕੁਝ ਨਹੀਂ ਜਾਏਗਾ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਉੱਥੇ ਈਸ਼ਵਰ ਦਾ ਨਾਮ ਹੀ ਜਾਏਗਾ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਹਨ।
ਜਹ ਮੁਸ਼ਕਲ ਹੋਵੇ ਅਤ ਭਾਰੀ,
ਗੁਰੂ ਪਾਤਸ਼ਾਹ ਕਹਿੰਦੇ ਜਹ ਜਿੱਥੇ ਉੱਥੇ ਜਾ ਕੇ ਤੈਨੂੰ ਬੜੀ ਮੁਸ਼ਕਲ ਬਣੇਗੀ, ਕਿਉਂਕਿ ਕਹਿ ਕਬੀਰ ਕੋ ਸੰਗ ਨਾ ਸਾਥ। ਪਿਆਰਿਓ, ਇਹ ਸੰਸਾਰ ਦੀ ਰੀਤੀ ਹੈ, ਆਪਤ ਸੰਗ ਨਾ ਜਾਤ ਸੰਗਾਤੀ, ਕੋਈ ਨਾਲ ਨਹੀਂ ਆਉਂਦਾ, ਕੋਈ ਨਾਲ ਜਾਂਦਾ ਵੀ ਨਹੀਂ। ਕਹਾ ਭੈ ਦਰਬਾਰ ਦੇ ਹਾਥੀ, ਲਾਂਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਬੜੀ ਮੁਸ਼ਕਲ ਬਣੇਗੀ ਉੱਥੇ। ਗੁਰੂ ਸਾਹਿਬ ਕਹਿੰਦੇ ਨੇ ਭਾਈ, ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਤਾਂ ਗੁਰੂ ਦੇ ਬਚਨਾਂ ਤੇ ਇਤਬਾਰ ਕਰੋ। ਜਹ ਮੁਸ਼ਕਲ ਹੋਵੇ ਅਤ ਭਾਰੀ, ਯਾਦ ਰੱਖਿਓ, ਜੇ ਭਲਾ ਬੰਦਾ ਜੰਗਲ ਵਿੱਚ ਇਕੱਲਾ ਖਿਰ ਜਾਏ, ਸ਼ੇਰਾਂ ਵਿੱਚ ਇਕੱਲਾ ਹੀ ਹੋਵੇ, ਫਿਰ ਪੁੱਤਰ ਨੂੰ ਯਾਦ ਕਰੋਗੇ ਕਿ ਧਨ ਨੂੰ ਯਾਦ ਕਰੋਗੇ? ਨਾ ਮਕਾਨ ਯਾਦ ਆਉਣਗੇ, ਨਾ ਪੁੱਤਰ ਧੀਆਂ ਯਾਦ ਆਉਣਗੇ, ਨਾ ਧਨ ਪਦਾਰਥ ਯਾਦ ਆਏਗਾ। ਉੱਥੇ ਇੱਕੋ ਹੀ ਗੱਲ ਕਹੋਗੇ, ਹੇ ਵਾਹਿਗੁਰੂ ਤੂੰ ਬਚਾਉਣਾ, ਕਹੋਗੇ। ਜੇ ਅੱਗ ਵਿੱਚ ਘਿਰ ਜਾਏ, ਪਾਣੀ ਵਿੱਚ ਘਿਰ ਜਾਏ, ਜਾਨਵਰਾਂ ਵਿੱਚ ਘਿਰ ਜਾਏ, ਮੁਸੀਬਤ ਵਿੱਚ ਘਿਰ ਜਾਏ, ਸਭ ਕੋਈ ਸਾਥ ਛੱਡ ਜਾਣ, ਤਾਂ ਫਿਰ ਇਸ ਨੂੰ ਚਿੱਤ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ। ਅਤੇ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਵਚਨ ਕਰਦੇ ਨੇ ਕਿ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿੱਤ, ਅਮਰਾਪੁਰ ਵਾਸਾ ਕਰੋ ਹਰ ਗਾਇਆ ਬਹੋਰੈ ਬਿੱਤ। ਗੁਰਦੇਵ ਜੀ ਕਹਿੰਦੇ ਨੇ ਜੈ ਮੁਸ਼ਕਲ ਹੋਵੇ ਅਤ ਭਾਰੀ, ਜਿੱਥੇ ਬੜੀ ਭਾਰੀ ਮੁਸ਼ਕਲ ਤੇਰੇ ਲਈ ਬਣੇਗੀ, ਉੱਥੇ ਤੈਨੂੰ ਕੌਣ ਬਚਾਏਗਾ? ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਹਨ, ਭਾਈ
ਹਰ ਕੋ ਨਾਮ ਖਿਨ ਮਹਿ ਉਧਾਰੀ।
ਉੱਥੇ ਇੱਕ ਖਿਨ ਵਿੱਚ, ਖਿਨ ਬੜਾ ਥੋੜਾ ਸਮਾਂ ਹੁੰਦਾ, ਅਸੀਂ ਕਿਆਸ ਵੀ ਨਹੀਂ ਕਰ ਸਕਦੇ ਖਿਨ, ਕਿਉਂਕਿ ਅਸੀਂ ਤਾਂ ਮਿੰਟਾਂ ਸਕਿੰਟਾਂ ਵਿੱਚ ਜੀਂਦੇ ਹਾਂ, ਸਾਡੇ ਲਈ ਸਕਿੰਟ ਸਭ ਤੋਂ ਥੋੜਾ ਸਮਾਂ, ਸਕਿੰਟ ਸਭ ਤੋਂ ਥੋੜਾ ਸਮਾਂ, ਪਰ ਖਿਨ ਬਹੁਤ ਥੋੜਾ ਸਮਾਂ ਹੁੰਦਾ। ਮਹਾਂਪੁਰਸ਼ ਕਿਆ ਕਰਦੇ ਸਨ, ਇੱਕ ਪਿੱਪਲ ਦਾ ਪੱਤਾ ਲੈ ਕੇ ਜੇ ਸੂਈ ਨਾਲ ਉਸ ਵਿੱਚ ਸ਼ੇਕ ਕਰੀਏ ਤੇ ਚਾਰ ਖਿਨ ਲੱਗ ਜਾਂਦੇ, ਇੰਨਾ ਥੋੜਾ ਸਮਾਂ ਹੁੰਦਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉੱਥੇ ਬਾਈ ਜਿੱਥੇ ਤੇਰੇ ਲਈ ਬਹੁਤ ਮੁਸ਼ਕਲ ਬਣੇਗੀ, ਉੱਥੇ ਈਸ਼ਵਰ ਦਾ ਨਾਮ ਇੱਕ ਖਿਨ ਵਿੱਚ ਤੈਨੂੰ ਬਚਾ ਲਏਗਾ। ਉੱਥੇ ਤੇਰੇ ਵੱਲ ਜਮ ਤੱਕ ਨਹੀਂ ਸਕਣਗੇ ਜੇ ਤੇਰੇ ਪਾਸ ਨਾਮ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਅਣਕ ਪੁਣ ਚਰਨ ਕਰਤ ਨਹੀਂ ਤਰੈ।
ਕਹਿੰਦੇ ਇਹ ਜਿਹੜਾ ਮਨੁੱਖ ਹੈ ਇਹ ਅਨੇਕ ਪੁਣਹ ਚਰਨ, ਪੁਨਃ ਚਰਨ ਦਾ ਅਰਥ ਹੈ ਪ੍ਰਾਸ਼ਚਿਤ ਕਰਨਾ। ਜੇ ਕਦੇ ਅਚੇਤ ਪਾਪ ਹੋ ਗਿਆ ਉਹਦੇ ਤੇ ਪਛਤਾਵਾ ਕਰਨਾ, ਪ੍ਰਾਸ਼ਚਿਤ ਕਰਨਾ, ਇਹਨੂੰ ਕਹਿੰਦੇ ਨੇ ਪੁਨਃ ਚਰਨ। ਗੁਰੂ ਸਾਹਿਬ ਕਹਿੰਦੇ ਅਨੇਕ ਪ੍ਰਾਂ ਦੇ ਪਛਤਾਪ ਕਰਨ ਨਾਲ ਵੀ ਬੰਦੇ ਦਾ ਨਸਤਾਰਾ ਨਹੀਂ ਹੁੰਦਾ। ਅਗਲੀ ਪੰਕਤੀ ਚ ਦੱਸਦੇ ਹਨ,
ਹਰ ਕੋ ਨਾਮ ਕੋਟ ਪਾਪ ਪਰਹਰੈ।
ਕਹਿੰਦੇ ਜਿਹੜਾ ਈਸ਼ਵਰ ਦਾ ਨਾਮ ਹੈ ਇਹ ਕਰੋੜਾਂ ਪਾਪਾਂ ਨੂੰ ਪਰਹਰੈ ਦੂਰ ਭਜਾ ਦਿੰਦਾ ਹੈ, ਤਿਆਗ ਦਿੰਦਾ ਹੈ, ਉਹਨਾਂ ਤੋਂ ਛੁਟਕਾਰਾ ਦਵਾ ਦਿੰਦਾ ਹੈ, ਜਿਹਨਾਂ ਤੋਂ ਛੁੱਟਿਆ ਨਹੀਂ ਜਾ ਸਕਦਾ। ਪ੍ਰਾਸ਼ਿਤ ਕਰਨ ਨਾਲ ਵੀ ਪਾਪਾਂ ਦਾ ਛੁਟਕਾਰਾ ਨਹੀਂ ਹੁੰਦਾ, ਪਰ ਰੱਬ ਦਾ ਨਾਮ ਉਹਨਾਂ ਤੋਂ ਛੁਟਕਾਰਾ ਦਵਾ ਦਿੰਦਾ ਹੈ। ਗੁਰੂ ਜੀ ਕਹਿ ਰਹੇ ਹਨ,
ਗੁਰਮੁਖ ਨਾਮ ਜਪੋ ਮਨ ਮੇਰੇ।
ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐ ਮੇਰੇ ਮਨ, ਮੁਖ ਗੁਰਾਂ ਦੁਆਰਾ ਨਾਮ ਜਪਣਾ ਕਰੋ, ਗੁਰੂ ਤੋਂ ਪੁੱਛੋ, ਗੁਰ ਕਹਿਆ ਸਾਕਾਰ ਕਮਾਓ। ਗੁਰੂ ਕਹਿੰਦਾ ਨਾਮ ਜਪੋ, ਫਿਰ ਨਾਮ ਜਪੋ ਭਾਈ। ਅਸੀਂ ਤਾਂ ਪੜ੍ਹੀ ਜਾਂਦੇ ਹਾਂ ਗੁਰਮੁਖ ਨਾਮ ਜਪੋ ਮਨ ਮੇਰੇ, ਗੁਰੂ ਨੇ ਸਾਨੂੰ ਕਿਹਾ, ਅਸੀਂ ਅੱਗੋਂ ਪੜ੍ਹ ਕੇ ਗੱਲ, ਅਸੀਂ ਉਹਦੇ ਵੱਲ ਧਿਆਨ ਨਹੀਂ ਦਿੱਤਾ ਕਿ ਗੁਰੂ ਤਾਂ ਸਾਨੂੰ ਕਹਿ ਰਿਹਾ ਹੈ ਕਿ ਗੁਰਮੁਖ ਨਾਮ ਜਪੋ ਮਨ ਮੇਰੇ। ਸਵਾਲ ਪੈਦਾ ਹੁੰਦਾ ਸਤਿਗੁਰੂ ਜੇ ਨਾਮ ਜਪੀਏ ਤਾਂ ਕੀ ਹੋਏਗਾ? ਅਗਲੀ ਪੰਕਤੀ ਚ ਆਪ ਜੀ ਦੱਸ ਰਹੇ ਹਨ,
ਨਾਨਕ ਪਾਓ ਸੁਖ ਕਨੇਰੇ।
ਕਹਿੰਦੇ ਜੇ ਨਾਮ ਜਪੋਗੇ ਫਿਰ ਤੁਹਾਨੂੰ ਬਹੁਤੇ ਸੁੱਖਾਂ ਦੀ ਪ੍ਰਾਪਤੀ ਹੋਏਗੀ, ਸੁੱਖ ਹੀ ਸੁੱਖ ਜੀਵਨ ਚ ਆ ਜਾਣਗੇ, ਦੁੱਖ ਕਦੇ ਵਿਆਪੇਗਾ ਨਹੀਂ। ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ,
ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ।
ਕਹਿੰਦੇ ਪਿਆਰਿਓ, ਥੋੜੇ ਬਹੁਤੇ ਧਰਤੀ ਦੇ ਰਾਜ ਦੀ ਗੱਲ ਮੈਂ ਨਹੀਂ ਕਰਦਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜੇ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਹੋ ਜਾਏ, ਜਿੰਨੀ ਕਾਇਨਾਤ ਹੈ, ਜਿੰਨੀ ਦੁਨੀਆਂ ਹੈ ਸਾਰੀ, ਉਹਨਾਂ ਸਾਰੀ ਦਾ ਰਾਜ ਵੀ ਪ੍ਰਾਪਤ ਹੋ ਜਾਏ ਦੁਨੀਆਂ ਦਾ, ਤੇ ਫਿਰ ਵੀ ਗੁਰੂ ਸਾਹਿਬ ਕਹਿੰਦੇ ਸੁਖੀ ਨਹੀਂ ਹੋ ਸਕਦਾ, ਦੁਖੀ ਹੀ ਰਹੇਗਾ, ਕਿਉਂਕਿ ਫਿਕਰ ਰਹੇਗਾ ਇਤਨੇ ਵੱਡੇ ਸੰਸਾਰ ਦਾ, ਇਹਦੀ ਪਾਲਣਾ ਕਿਵੇਂ ਕਰਨੀ, ਇੱਥੇ ਕੋਈ ਭੁੱਖਾ ਨਾ ਮਰੇ, ਇੱਥੇ ਕਿਸੇ ਨੂੰ ਟੈਕਸ ਨਾ ਲਾਏ ਜਾਣ, ਇੱਥੇ ਇਹਨਾਂ ਲਈ ਸੁੱਖ ਸੁਵਿਧਾ ਪੈਦਾ ਕੀਤੀ ਜਾਏ, ਐਸੇ ਫਿਕਰ ਕਰਕੇ ਉਹ ਦੁਖੀ ਰਹੇਗਾ। ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ। ਪਰ ਜੇ ਈਸ਼ਵਰ ਦਾ ਨਾਮ ਜਪ ਲਏ, ਅਗਲੀ ਪੰਕਤੀ ਚ ਕਹਿ ਰਹੇ,
ਹਰ ਕਾ ਨਾਮ ਜਪਤ ਹੋਏ ਸੁਖੀਆ।
ਜੇ ਉਹ ਰੱਬ ਦਾ ਨਾਮ ਜਪ ਲਏ ਤਾਂ ਫਿਰ ਬਈ ਸੁਖੀ ਹੋ ਜਾਏਗਾ, ਕਿਉਂਕਿ ਰੱਬ ਦਾ ਨਾਮ ਤਾਂ ਸੁੱਖ ਦੇਣ ਵਾਲਾ ਹੈ। ਜਿਨ੍ਹਾਂ ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਸੁੱਖ ਮਿਲਿਆ। ਆ ਭਗਤ ਭੀਖਣ ਜੀ ਮਹਾਰਾਜ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਪੜ੍ਹੋ, ਉਹਨਾਂ ਨੂੰ ਕਿਸੇ ਪੁੱਛਿਆ ਕਿ ਭਿਖਣ ਜੀ ਆਪ ਈਸ਼ਵਰ ਬਾਰੇ ਕੁਝ ਕਹੋ। ਕਹਿਣ ਲੱਗੇ ਬਹੁਤਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਜਿੰਨਾ ਕੁ ਕਹਿ ਸਕਦਾ ਉਹਨਾਂ ਕਹਿ ਕੇ ਦੱਸਦਾ ਹਾਂ। ਤਰਸਨਾ ਰਾਮਤ ਸੁਨਤ ਸੁਖ ਸਰਵਨਾ। ਕਹਿੰਦੇ ਜਦੋਂ ਮੈਂ ਜ਼ਬਾਨ ਨਾਲ ਜਪਦਾ ਮੈਨੂੰ ਸੁੱਖ ਮਿਲਦਾ ਹੈ, ਜਦੋਂ ਮੈਂ ਕੰਨਾਂ ਨਾਲ ਸੁਣਦਾ ਹਾਂ ਮੈਨੂੰ ਸੁੱਖ ਮਿਲਦਾ ਹੈ। ਰਸਨਾ ਰਾਮਤ ਸੁਨਤ ਸੁਖ ਸਰਵਨ ਚਿੱਤ ਚੇਤੇ ਸੁਖ ਹੋਈ। ਜਦੋਂ ਮੈਂ ਆਪਣੇ ਚਿੱਤ ਵਿੱਚ ਉਸ ਨੂੰ ਚੇਤੇ ਕਰਦਾ ਹਾਂ ਤਾਂ ਮੈਨੂੰ ਸੁੱਖ ਮਿਲਦਾ ਹੈ। ਕਹੋ ਭੀਖਣ ਦੋਏ ਨੈਣ ਸੰਤੋਖੇ, ਜੈ ਦੇਖਾ ਤੈ ਸੋਈ। ਜਦੋਂ ਮੈਂ ਅੱਖਾਂ ਬੰਦ ਕਰਕੇ ਉਸ ਨੂੰ ਯਾਦ ਕਰਦਾ ਹਾਂ, ਜਿੱਥੇ ਜਿੱਥੇ ਤੱਕ ਮੇਰੀ ਸੁਰਤ ਜਾਂਦੀ ਹੈ ਮੈਂ ਉਸ ਨੂੰ ਹੀ ਵੇਖਦਾ ਹਾਂ। ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਈਸ਼ਵਰ ਦਾ ਨਾਮ ਜਪਣ ਨਾਲ ਗੁਰੂ ਸਾਹਿਬ ਜੀ ਕਹਿੰਦੇ ਭਾਈ ਸੁਖ ਵੀ ਹੋ ਜਾਈਦਾ ਹੈ।
ਲਾਖ ਕਰੋੜੀ ਬੰਧਨ ਪਰਾ,
ਜੇ ਭਲਾ ਲੱਖਾਂ ਕਰੋੜਾਂ ਬੰਧਨ ਪੈ ਜਾਣ। ਬਾਣੀ ਨੇ ਜ਼ਿਕਰ ਕੀਤਾ, ਜਾਂ ਕੋਈ ਮੁਸ਼ਕਲ ਅੱਤ ਬਣੇ ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ। ਸਭੋ ਭੱਜੈ ਆਸਰਾ, ਚੁੱਕਾ ਸਭ ਅਸਰਾਓ। ਇੰਨੇ ਬੰਧਨ ਪੈ ਗਏ, ਦੁਸ਼ਮਣ ਸਾਰੇ ਸ਼ੁਰੂ ਹੋ ਗਏ, ਸਾਕ ਸੰਬੰਧੀ ਸਾਥ ਛੱਡ ਗਏ। ਬੜੀ ਮੁਸ਼ਕਲ ਆ ਪਈ, ਲੱਖਾਂ ਕਰੋੜਾਂ ਬੰਧਨ ਪੈ ਗਏ। ਤੇ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਇਤਨੇ ਬੰਧਨ ਪੈ ਜਾਣ ਪਿਆਰਿਓ, ਸਭੋ ਭੱਜੈ ਆਸਰਾ ਚੁੱਕਾ ਸਭ ਅਸਰਾਓ। ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲਗੇ ਨਾ ਤਤੀ। ਵਾਹ, ਜੇ ਈਸ਼ਵਰ ਚਿੱਤ ਆ ਜਾਏ ਤਾਂ ਤੱਤੀ ਹਵਾ ਨਹੀਂ ਲੱਗਣ ਦਿੰਦਾ, ਇਹਨਾਂ ਬੰਧਨਾਂ ਤੋਂ ਛੁਟਕਾਰਾ ਪਾ ਦਿੰਦਾ। ਪਾਵਨ ਬਾਣੀ ਚ ਬਚਨ ਆਏ ਨੇ, ਬੰਧਨ ਤੇ ਛੁਟਕਾਵੇ ਪ੍ਰਭੂ ਬੁਲਾਵੇ, ਹਰ ਹਰ ਨਾਮ ਤੇ ਆਵੇ। ਅਸਰ ਕਰਾਂ ਨੈਚਲ ਇਹ ਮਨੂਆ ਬਹੁ ਨ ਖਤਮ ਪਾਵੇ। ਜਦੋਂ ਜੀਵ ਈਸ਼ਵਰ ਨਾਲ ਜੁੜ ਜਾਂਦਾ ਹੈ ਉਹਦੇ ਬੰਧਨ ਕੱਟੇ ਜਾਂਦੇ ਨੇ। ਅਸੀਂ ਬਾਣੀ ਚ ਪੜ੍ਹਦੇ ਸਤਿਗੁਰ ਸਿੱਖ ਕੇ ਬੰਧਨ ਕੱਟੇ। ਗੁਰੂ ਪਾਤਸ਼ਾਹ ਕਹਿੰਦੇ ਜੇ ਲੱਖਾਂ ਕਰੋੜਾਂ ਬੰਧਨ ਵੀ ਪੈ ਜਾਣ ਤੇ ਪੁੱਤਰ ਧੀਆਂ ਨਹੀਂ ਛੁਡਾ ਸਕਦੇ, ਬਲਕਿ ਅਗਲੀ ਪੰਕਤੀ ਚ ਕਹਿ ਦੇਣ,
ਹਰ ਕਾ ਨਾਮ ਜਪਤ ਨਿਸਤਰਾ।
ਪਰਮੇਸ਼ਵਰ ਦਾ ਨਾਮ ਜਪ ਕੇ ਉਹਨਾਂ ਬੰਧਨਾਂ ਤੋਂ ਪਾਰ ਹੋ ਜਾਂਦਾ ਹੈ, ਉਹ ਬੰਧਨ ਟੁੱਟ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਵਿੱਚ ਭਾਈ ਇਤਨੀ ਸ਼ਕਤੀ ਹੈ।
ਅਣਕ ਮਾਇਆ ਰੰਗ ਸਿੱਖ ਨਾ ਬੁਝਾਵੇ।
ਅਨੇਕ ਤਰ੍ਹਾਂ ਦੇ ਮਾਇਆ ਵਿੱਚ ਰੰਗੇ ਜਾਣ, ਮਾਇਆ ਨਾਲ ਪਿਆਰ ਕਰਨ। ਗੁਰੂ ਪਾਤਸ਼ਾਹ ਕਹਿੰਦੇ ਜਿੰਨੀ ਮਾਇਆ ਆ ਜਾਏ ਇਹਦੇ ਨਾਲ ਪਿਆਸ ਨਹੀਂ ਮੁੱਕਦੀ, ਵੱਧਦੀ ਜਾਂਦੀ ਹੈ। ਸਹਿਸ ਖਟਾ ਲੱਖ ਕੋਟ ਧਾਵੇ, ਚਿੰਤ ਨਾ ਆਵੇ। ਮਾਇਆ ਪਾਤਸ਼ਾਹ ਪਾਵੇ, ਅਣਕ ਭੋਗ ਵਿਖਿਆ ਕੇ ਕਰੇ ਨਾ ਪਿਪਤਾਵੇ, ਖਪ ਖਪ ਮਰੇ। ਅਣਕ ਮਾਇਆ ਰੰਗ, ਅਨੇਕ ਪ੍ਰਾਇਆਂ ਦੇ ਮਾਇਆ ਦੇ ਹਾਵ ਭਾਵ, ਜੇ ਭਿੱਖ ਨਾ ਬੁਝਾਵੇ ਬੰਦੇ ਦੀ ਪਿਆਸ ਖਤਮ ਨਹੀਂ ਕਰ ਸਕਦੇ। ਪਰ ਜੇ ਕਿਤੇ ਇਹ ਜੀਵ ਗੁਰੂ ਸਾਹਿਬ ਜੀ ਕਹਿ ਰਹੇ ਹਨ,
ਹਰ ਕਾ ਨਾਮ ਜਪਤ ਆਕਾਵੇ,
ਜੇ ਇਹ ਪਰਮੇਸ਼ਵਰ ਦਾ ਨਾਮ ਜਪ ਲਵੇ, ਹਰ ਕਾ ਨਾਮ ਜਪਤ ਆਘਾਵੇ, ਫਿਰ ਇਹ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਫਿਰ ਇਹਦੀਆਂ ਲੋੜਾਂ ਮੁੱਕ ਜਾਂਦੀਆਂ ਨੇ, ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ। ਨਾਮ ਵਿੱਚ ਗੁਰੂ ਪਾਤਸ਼ਾਹ ਨੇ ਭਾਈ ਕਿਤਨੀ ਸ਼ਕਤੀ ਹੈ।
ਜਿਹ ਮਾਰਗ ਇਹੋ ਜਾਤ ਅਕੇਲਾ,
ਯਾਦ ਰੱਖਿਓ ਪਰਲੋਕ ਦਾ ਇੱਕ ਰਸਤਾ ਹੈ ਜਿੱਥੇ ਬੰਦੇ ਨੂੰ ਕੱਲਿਆ ਜਾਣਾ ਪੈਂਦਾ, ਉੱਥੇ ਕੋਈ ਦੂਸਰਾ ਨਾਲ ਨਹੀਂ ਹੁੰਦਾ। ਜੈ ਮਾਰਗ ਇਹ ਜਾਤ ਅਕੇਲਾ, ਕੱਲਾ ਹੀ ਜਾਏਗਾ, ਕਿਉਂਕਿ ਆਵਤ ਅਕੇਲਾ, ਜਾਤ ਅਕੇਲਾ। ਈਸ਼ਵਰ ਦੇ ਕੁਝ ਅਸੂਲ ਨੇ, ਜੋ ਜੈਸਾ ਬੰਦੇ ਨੂੰ ਭੇਜਦਾ ਹੈ ਵੈਸਾ ਹੀ ਵਾਪਸ ਪ੍ਰਵਾਨ ਕਰਦਾ। ਉਹਨੇ ਜੇ ਨਗਨ ਭੇਜਿਆ ਤੇ ਨਗਨ ਹੀ ਉਸਦੇ ਦੇਸ਼ ਜਾਏਗਾ। ਨਾਂਗੇ ਆਵਨ ਨਾਂਗੇ ਜਾਣ, ਬੇਸ਼ੱਕ ਤੁਸੀਂ ਕੱਪੜੇ ਪਹਿਰਾ ਦਿੰਦੇ ਹੋ, ਪਰ ਤੁਸੀਂ ਕਦੇ ਸੋਚਿਆ ਨਹੀਂ ਕੱਪੜੇ ਤੋਂ ਉੱਪਰ ਉੱਪਰ ਨੇ, ਕੱਪੜਿਆਂ ਦੇ ਥੱਲੇ ਵੀ ਤਾਂ ਇਹ ਨਗਨ ਹੈ ਨਾ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਜਿਸ ਰਸਤੇ ਤੇ ਇਹ ਇਕੱਲਾ ਜਾਏਗਾ, ਜੈ ਮਾਰਗ ਤੇ ਜਾਤ ਅਕੇਲਾ, ਉੱਥੇ ਕੋਈ ਦੂਸਰਾ ਇਸ ਦੀ ਬਾਹੜੀ ਕਰਨ ਵਾਲਾ, ਪੁੱਤਰ ਧੀਆਂ ਸਾਖ ਸੰਬੰਧੀ ਮਿੱਤਰ ਰਿਸ਼ਤੇਦਾਰ ਕੋਈ ਨਹੀਂ ਹੋਵੇਗਾ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਅਗਰ ਇਹ ਨਾਮ ਜਪੇ, ਅਗਲੀ ਪੰਕਤੀ ਚ ਕਹਿ ਰਹੇ ਹਨ,
ਤੈ ਹਰ ਨਾਮ ਸੰਗ ਹੋਤ ਸੁਹੇਲਾ।
ਉੱਥੇ ਫਿਰ ਪਰਮੇਸ਼ਵਰ ਦਾ ਨਾਮ ਇਸ ਦੇ ਸੰਗ ਹੋਏਗਾ, ਜਿਸ ਨਾਮ ਦੇ ਕਰਕੇ ਸੁਹੇਲਾ ਸੁਖੀ ਹੋਵੇਗਾ। ਉੱਥੇ ਇਹਨੂੰ ਨਾਮ ਕਰਕੇ ਕੱਲਿਆ ਨਹੀਂ ਜਾਣਾ ਪਏਗਾ, ਈਸ਼ਵਰ ਦੇ ਨਾਮ ਦੀ ਤਾਕਤ ਇਸ ਦੇ ਨਾਲ ਹੋਏਗੀ। ਯਾਦ ਰੱਖਿਓ, ਐਸੇ ਐਸੇ ਸਤਪੁਰਸ਼ ਜਿਨ੍ਹਾਂ ਦੇ ਜੀਵਨ ਮੈਂ ਪੜ੍ਹੇ ਨੇ ਕਿ ਧਰਤੀ ਨੂੰ ਐਂ ਕਰਦੇ ਨੇ ਪੁੱਠੀ, ਇੰਨੀਆਂ ਸ਼ਕਤੀਆਂ ਦੇ ਮਾਲਕ ਹੋ ਕੇ ਸੰਸਾਰ ਤੋਂ ਗਏ। ਉਹ ਸਭ ਕੁਝ ਤੁਸੀਂ ਹੋ ਸਕਦੇ ਹੋ, ਪਰ ਕਦੋਂ ਹੋਵੋਗੇ? ਜਦੋਂ ਈਸ਼ਵਰ ਦੇ ਨਾਲ ਜੁੜੋਗੇ। ਨਾਮ ਸੁਖੀ ਦੇਣ ਸੁੱਖ ਦੇਣ ਵਾਲਾ ਹੈ। ਨਾਮ ਜਪਣ ਵਾਲਾ ਕਦੇ ਮਹਿਸੂਸ ਨਹੀਂ ਕਰਦਾ ਮੈਂ ਇਕੱਲਾ ਹਾਂ, ਕਿਉਂਕਿ ਉਹਦੇ ਨਾਲ ਨਾਮ ਹੈ। ਉਹ ਜਾਣਦਾ ਹੈ ਜੇ ਗੱਲ ਪੜ੍ਹੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹਨੂੰ ਪਤਾ ਹੈ ਈਸ਼ਵਰ ਮੇਰੇ ਨਾਲ ਹੈ, ਉਸ ਤੋਂ ਬਿਨਾਂ ਮੈਂ ਹਾਂ ਹਾਂ ਨਹੀਂ। ਬੋਲਣ ਵਾਲਾ ਸੁਣਨ ਵਾਲਾ ਸਭ ਈਸ਼ਵਰ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਭਾਈ ਜਿੱਥੇ ਤੂੰ ਇਕੱਲੇ ਨੇ ਜਾਣਾ ਹੈ, ਅਗਰ ਤੂੰ ਨਾਮ ਜਪੇ ਤਾਂ ਨਾਮ ਤੇਰਾ ਸਾਥੀ ਹੋਏਗਾ, ਪਰ ਉਸ ਨਾਮ ਕਰਕੇ ਤੂੰ ਸੁਖੀ ਹੋ ਜਾਵੇਗਾ।
ਐਸਾ ਨਾਮ ਮਨ ਸਦਾ ਧਿਆਈਐ।
ਐਸਾ ਈਸ਼ਵਰ ਦਾ ਨਾਮ ਹੈ ਜੋ ਇਹ ਜੀਵ ਸਦਾ ਉਸ ਨੂੰ ਧਿਆਵਣਾ ਕਰ।
ਨਾਨਕ ਗੁਰਮੁਖ ਪਰਮ ਗਤ ਪਾਈਐ।
ਮੁੱਖ ਗੁਰਾਂ ਦੁਆਰਾ ਨਾਮ ਨੂੰ ਜਪ ਕੇ ਫਿਰ ਤੈਨੂੰ ਪਰਮ ਗਤੀ ਦੀ ਪ੍ਰਾਪਤੀ ਹੋਏਗੀ, ਭਾਵ ਤੂੰ ਮੁਕਤ ਹੋ ਜਾਏਗਾ। ਸਤਿਗੁਰੂ ਜੀ ਕਹਿ ਰਹੇ ਹਨ
ਛੂਟਤ ਨਹੀਂ ਕੋਟ ਲੱਖ ਬਾਹੀ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੱਖਾਂ ਕਰੋੜਾਂ ਬਾਹਾਂ ਵਿੱਚ ਤੇਰੇ ਨਾਲ ਹੋਣ, ਭਾਵੇਂ ਆਪਣੇ ਰਿਸ਼ਤੇਦਾਰ ਮਿੱਤਰਾਂ ਦੀਆਂ ਹੋਣ, ਸਾਖ ਸੰਬੰਧੀਆਂ ਦੀਆਂ ਹੋਣ, ਕਿਸੇ ਦੀਆਂ ਹੋਣ, ਤਾਂ ਗੁਰੂ ਸਾਹਿਬ ਕਹਿੰਦੇ ਤੂੰ ਛੁੱਟ ਨਹੀਂ ਸਕਦਾ। ਉਹ ਤੈਨੂੰ ਜਮਾਂ ਤੋਂ ਛੁਟਕਾਰਾ ਨਹੀਂ ਜਦਵਾ ਸਕਦੇ, ਉਹ ਤੈਨੂੰ ਮੌਤ ਤੋਂ ਬਚਾ ਨਹੀਂ ਸਕਦੇ, ਉਹ ਤੈਨੂੰ ਦੁੱਖਾਂ ਤੋਂ ਬਚਾ ਨਹੀਂ ਸਕਦੇ। ਛੂਟਤ ਨਹੀਂ ਕੋਟ ਲੱਖ ਬਾਹੀ। ਲੱਖਾਂ ਬਾਹਾਂ ਵੀ ਤੇਰੇ ਨਾਲ ਹੋਣ, ਇੰਨਾ ਬਲ ਦੂਸਰਿਆਂ ਦਾ ਤੇਰੇ ਨਾਲ ਹੋਵੇ, ਫਿਰ ਵੀ ਉਹ ਤੇਰਾ ਛੁਟਕਾਰਾ ਨਹੀਂ ਕਰਾ ਸਕਦੇ। ਪਰ ਅਗਲੀ ਪੰਕਤੀ ਚ ਕਹਿ ਰਹੇ ਹਨ
ਨਾਮ ਜਪਤ ਤਹਿ ਪਾਰ ਪਰਾਹੀ।
ਅਗਰ ਤੂੰ ਪਰਮੇਸ਼ਵਰ ਦਾ ਨਾਮ ਜਪੇਗਾ ਤਹਿ ਉਸ ਜਗ੍ਹਾ ਤੇ, ਉੱਥੋਂ ਪਾਰ ਪਰਾਹੀ ਪਾਰ ਹੋ ਜਾਵੇਗਾ, ਉੱਥੇ ਫਿਰ ਤੈਨੂੰ ਕੋਈ ਕੁਝ ਕਹਿ ਨਹੀਂ ਸਕਦਾ। ਸਤਿਗੁਰੂ ਜੀ ਕਹਿ ਰਹੇ ਹਨ
ਅਨਕ ਬਿਘਨ ਜਹਿ ਆਏ ਸੰਘਾਰਾ।
ਜਿੱਥੇ ਤੇਰੇ ਕਾਰਜਾਂ ਕਰੋੜਾਂ ਹੀ ਬਿਘਨ ਆ ਕੇ ਤੇਰਾ ਖਾਤਮਾ ਕਰਨਗੇ। ਧੰਨ ਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ ਹਨ ਭਾਈ
ਹਰ ਕਾ ਨਾਮ ਤਤਕਾਲ ਉਧਾਰਾ।
ਉੱਥੇ ਪਰਮੇਸ਼ਵਰ ਦਾ ਨਾਮ ਤੈਨੂੰ ਤਤਕਾਲ ਬੜੀ ਜਾਂਦੀ ਛੇਤੀ ਹੀ ਉਧਾਰਾ ਤੋਂ ਪਾਵੇ, ਉਹਨਾਂ ਬਿਘਨਾਂ ਤੋਂ ਬਚਾ ਲਵੇਗਾ।
ਅਣਕ ਜੋਣ ਜਨਮੈ ਮਰ ਜਾਮ।
ਨਾਮ ਤੋਂ ਹੀੜਾ ਹੋ ਕੇ ਤੈਨੂੰ ਅਨੇਕਾਂ ਹੀ ਜੋਨੀਆਂ ਭੋਗਣੀਆਂ ਪੈਣਗੀਆਂ, ਤੂੰ ਉਹਨਾਂ ਜੋਨਾਂ ਚ ਜਨਮੇਗਾ, ਜਨਮ ਤੋਂ ਬਾਅਦ ਫਿਰ ਜੀਵੇਗਾ, ਫਿਰ ਤੇਰੀ ਮੌਤ ਹੋਏਗੀ, ਅਨੇਕਾਂ ਜੁਨੀਆਂ ਵਿੱਚ ਜਨਮ ਮਰਨ ਦੇ ਚੱਕਰ ਵਿੱਚ ਰਵੇਗਾ। ਸਤਿਗੁਰੂ ਜੀ ਕਹਿ ਰਹੇ ਹਨ
ਨਾਮ ਜਪਤ ਪਾਵੈ ਬਿਸਰਾਮ।
ਜੇ ਕੋਈ ਨਾਮ ਜਪਦਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਟਿਕ ਜਾਂਦਾ ਹੈ, ਕਿਉਂਕਿ ਈਸ਼ਵਰ ਮਿਲ ਜਾਂਦਾ ਹੈ, ਫਿਰ ਉਸਦੇ ਜਨਮ ਮਰਨ ਨਹੀਂ ਹੁੰਦਾ। ਜਨਮ ਮਰਨ ਉਹਨਾਂ ਦਾ ਹੈ ਰੇ। ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਬਚਨ ਕਹੇ ਨੇ ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸਭ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਜਨਮ ਮਰਨ ਉਹਨਾਂ ਵਿਅਕਤੀਆਂ ਨੂੰ ਵਿਆਪਦਾ ਹੈ ਜੋ ਈਸ਼ਵਰ ਤੋਂ ਦੂਰ ਚਲੇ ਜਾਂਦੇ ਨੇ, ਜਿਹੜੇ ਉਸ ਨੂੰ ਜਪਦੇ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਜਪਤ ਪਾਵੈ ਬਿਸਰਾਮ, ਫਿਰ ਉਹ ਬਿਸਰਾਮ ਸਥਿਤੀ ਪਾ ਲੈਂਦੇ ਨੇ, ਟਿਕ ਜਾਂਦੇ ਨੇ, ਈਸ਼ਵਰ ਵਿੱਚ ਭੇਦ ਹੋ ਜਾਂਦੇ ਨੇ, ਫਿਰ ਉਹਨਾਂ ਵਿਅਕਤੀਆਂ ਦਾ ਜਨਮ ਮਰਨ ਨਹੀਂ ਹੁੰਦਾ। ਸੂਰਜ ਜੀ ਕਹਿ ਰਹੇ ਹਨ ਗੁਰੂ ਪਾਤਸ਼ਾਹ ਜੀ ਕਹਿੰਦੇ ਹੋ ਮੈਂ ਕਰਕੇ ਇਹ ਜੀਵ ਮੈਲਾ, ਆਪਣੇ ਮੈਲ ਨੂੰ ਇਹ ਕਦੇ ਧੁੰਦਾ ਨਹੀਂ, ਕਿਉਂਕਿ ਉਹ ਮੈਲ ਤਾਂ ਸ਼ਬਦ ਨਾਲ ਧੋਤੀ ਜਾਣੀ ਹੈ, ਨਾਮ ਨਾਲ ਧੋਤੀ ਜਾਣੀ ਹੈ, ਭਰੀ ਹੈ ਮਤ ਪਾਪਾਂ ਕੈ ਸੰਗ। ਉਹ ਧੋਪਾ ਨਾਲ ਹੈ ਕਰੰਗ, ਨਾਮ ਨਾਲ ਪ੍ਰੇਮ ਕਰਕੇ ਉਹ ਮੈਲ ਧੋਤੀ ਜਾਏਗੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਹਉਮੈ ਨੇ ਮੈਲਾ ਕਰ ਛੱਡਿਆ ਇਸ ਨੂੰ, ਅਤੇ ਉਸ ਮੈਲ ਨੂੰ ਇਹ ਕਦੇ ਧੋਂਦਾ ਨਹੀਂ ਹੈ।
ਹਰ ਕਾ ਨਾਮ ਕੋਟ ਪਾਪ ਖੋਐ।
ਕਹਿੰਦੇ ਪਿਆਰਿਆ ਇੱਕ ਗੱਲ ਯਾਦ ਰੱਖੀ, ਜੇ ਤੂੰ ਰੱਬ ਦਾ ਨਾਮ ਜਪੇਗਾ ਤਾਂ ਤੇਰੇ ਕਰੋੜਾਂ ਪਾਪਾਂ ਦਾ ਨਾਸ਼ ਕਰ ਦੇਵੇਗਾ ਨਾਮ। ਉਹ ਨਾਮ ਤੇਰੀ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਨੂੰ ਧੋ ਸਕੇਗਾ, ਕਿਉਂਕਿ ਮਨ ਮੈਲਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਖਾਲਾ ਹੋਆ ਸਿਆ, ਖਨਲੀ ਧੋਤੀ ਬਿਜਲੀ ਨਾ ਹੋਵੇ ਜੇ ਸੌ ਧੋਵਣ ਪਾਹੋ। ਪਰ ਯਾਦ ਰੱਖੀ, ਜੇ ਸ਼ਬਦ ਨਾਲ ਧੁੱਪ ਜਾਏ ਤਾਂ ਫਿਰ ਮੈਲੀ ਨਹੀਂ ਹੁੰਦੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਐਸੇ ਬਚਨ ਕਰਦੇ ਹਨ ਕਿ ਪਿਆਰਿਆ, ਈਸ਼ਵਰ ਦਾ ਤੂੰ ਨਾਮ ਜਪੇਗਾ ਤੇ ਫਿਰ ਤੇਰੀ ਜਿਹੜੀ ਮੈਲ ਹੈ, ਹਰ ਕਾ ਨਾਮ ਕੋਟ ਪਾਪ ਖੋਵੈ, ਕਰੋੜਾਂ ਪਾਪਾਂ ਦੀ ਲੱਗੀ ਹੋਈ ਮੈਲ ਨੂੰ ਈਸ਼ਵਰ ਦਾ ਨਾਮ ਨਾਸ਼ ਕਰ ਦੇਵੇਗਾ।
ਐਸਾ ਨਾਮ ਜਪੋ ਮਨ ਰੰਗ।
ਫਿਰ ਐਸੇ ਨਾਮ ਨੂੰ ਭਾਈ ਜੋ ਇੰਨਾ ਕੁਝ ਕਰਦਾ ਹੈ, ਗੁਰੂ ਸਾਹਿਬ ਕਹਿੰਦੇ ਮਨ ਰੰਗ, ਮਨ ਵਿੱਚ ਰੰਗ ਪ੍ਰੇਮ ਰੱਖ ਕੇ, ਰੰਗ ਦਾ ਅਰਥ ਹੈ ਪ੍ਰੇਮ, ਐਸੇ ਨਾਮ ਨੂੰ ਮਨ ਵਿੱਚ ਪ੍ਰੇਮ ਰੱਖ ਕੇ ਜਪ, ਜਿਵੇਂ ਪੁੱਤਰ ਨਾਲ ਪਿਆਰ ਕਰਦਾ ਨਾ ਐਵੇਂ ਨਾਮ ਨਾਲ ਕਰ, ਜਿਵੇਂ ਧਨ ਨਾਲ ਪਿਆਰ ਕਰਦਾ ਐਵੇਂ ਨਾਮ ਨਾਲ ਕਰ, ਜਿਵੇਂ ਸੁੱਖਾਂ ਨੂੰ ਚਾਹੁੰਦਾ ਐਵੇਂ ਨਾਮ ਦੀ ਚਾਹਤ ਰੱਖ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਨਾਮ ਜਪੋ ਮਨ ਰੰਗ, ਮਨ ਵਿੱਚ ਐਸੇ ਨਾਮ ਨੂੰ ਪ੍ਰੇਮ ਨਾਲ ਜਪੋ ਜਿਹੜਾ ਕਰੋੜਾਂ ਜਨਮਾਂ ਦੀ ਮਿਹਨਤ ਹੋ ਦੇਵੇ, ਜਿਹੜਾ ਸਹਾਇਤਾ ਕਰੇ, ਜਿਹੜਾ ਕਰੋੜਾਂ ਜਨਮਾਂ ਦੇ ਪਾਪਾਂ ਦਾ ਨਾਸ਼ ਕਰ ਦੇਵੇ, ਜਿਹੜਾ ਈਸ਼ਵਰ ਦੀ ਦਰਗਾਹ ਵਿੱਚ ਗਿਆਨ ਨੂੰ ਬਚਾ ਲਵੇ। ਐਸੇ ਮਨ ਨਾਮ ਨੂੰ ਪ੍ਰੇਮ ਨਾਲ, ਮਨ ਵਿੱਚ ਪ੍ਰੇਮ ਨਾਲ ਗੁਰੂ ਪਾਤਸ਼ਾਹ ਜੀ ਕਹਿੰਦੇ ਜਪ। ਅਗਲੀ ਪੰਕਤੀ ਚ ਕਹਿ ਰਹੇ ਹਨ
ਨਾਨਕ ਪਾਈਐ ਸਾਧ ਕੈ ਸੰਗ।
ਕਹਿੰਦੇ ਇਹ ਨਾਮ ਤੈਨੂੰ ਸਾਧੂ ਦੀ ਸੰਗਤ ਵਿੱਚ ਜਾ ਕੇ ਪ੍ਰਾਪਤ ਹੋਏਗਾ। ਨਾਮ ਜਪਣ ਦੀ ਯੁਗਤੀ ਕਿਸੇ ਰੱਬ ਦੇ ਪਿਆਰੇ ਦੀ ਸੰਗਤ ਵਿੱਚ ਜਾ ਕੇ ਪ੍ਰਾਪਤ ਹੋਏਗੀ। ਉੱਥੋਂ ਜਾ ਕੇ ਨਾਮ ਜਪਣ ਦਾ ਵਾਲ ਸਿੱਖ ਕਿਵੇਂ ਜਪਿਆ ਜਾਂਦਾ ਹੈ? ਜਪਦਾ ਤਾਂ ਤੂੰ ਵੀ ਹੈ, ਪਰ ਤੇਰੇ ਜਪਣ ਵਿੱਚ ਸੰਗਤ, ਸਾਧੂ ਦੀ ਸੰਗਤ ਵਿੱਚ ਜਾ ਕੇ ਜਪਣ ਵਿੱਚ ਅੰਤਰ ਹੋਏਗਾ, ਕਿਉਂਕਿ ਉਹ ਜਪ ਕੇ ਪਹੁੰਚ ਚੁੱਕਿਆ ਹੈ। ਜਿਸ ਮੰਜ਼ਿਲ ਤੇ ਪਹੁੰਚਿਆ ਹੈ ਉਹ ਤੈਨੂੰ ਉਸ ਦਾ ਰਸਤਾ ਦੱਸੇਗਾ, ਉਹ ਤੈਨੂੰ ਭੇਦ ਜਣਾਏਗਾ। ਭਗਤ ਬਿਨਾਂ ਸਹਿਸਾ ਨਹੀਂ ਚੁੱਕਾ, ਗੋਰੇ ਭੇਦ ਬਤਾਵੇ, ਉਹ ਤੈਨੂੰ ਭੇਦ ਦੱਸੇਗਾ ਕਿ ਇਸ ਤਰੀਕੇ ਨਾਲ ਜਪਣਾ ਹੈ, ਕਿਉਂ ਤੂੰ ਪਰਮਾਰਥ ਦੀ ਮੰਜ਼ਿਲ ਤੇ ਪਹੁੰਚ ਸਕਦਾ। ਗੁਰੂ ਪਾਤਸ਼ਾਹ ਪਾਵਨ ਬਾਣੀ ਕਹਿੰਦੇ ਨਾਮ ਤੈਨੂੰ ਸਾਧੂ ਦੀ ਸੰਗਤ ਵਿੱਚੋਂ ਜਾ ਕੇ ਨਾਮ ਨਾਲ ਪ੍ਰੇਮ ਪ੍ਰਾਪਤ ਹੋਏਗਾ।
ਜਿਹ ਮਾਰਗ ਕੇ ਗਣੇ ਜਾਏ ਨਾ ਕੋ
ਸਾ। ਗੁਰੂ ਪਾਤਸ਼ਾਹ ਕਹਿੰਦੇ ਜਿਸ ਰਸਤੇ ਦੇ ਕੋ ਗਿਣੇ ਨਹੀਂ ਜਾ ਸਕਦੇ, ਆਖਰ ਪੈਣਾ ਤਾਂ ਮੁੱਕ ਜਾਂਦਾ ਨਾ, ਕਿੰਨੀ ਦੂਰ ਵੀ ਜਾਓ ਹਵਾਈ ਜਹਾਜ਼ ਤੇ ਚਲੇ ਜਾਓ, ਗਿਣਤੀ ਹੈ ਤੁਹਾਨੂੰ ਹਵਾਈ ਜਹਾਜ਼ ਵਾਲੇ ਦੱਸ ਦਿੰਦੇ, ਸਾਹਮਣੇ ਟੈਲੀਵਿਜ਼ਨ ਤੇ ਆ ਜਾਂਦਾ ਕਿਤਨੇ ਮੀਲ ਦੀ ਤੁਹਾਡੀ ਦੂਰੀ ਹੈ ਜਿੱਥੇ ਤੁਸੀਂ ਸਫ਼ਰ ਕਰਕੇ ਜਾਣਾ ਹੈ। ਪਰ ਪ੍ਰਲੋਕ ਦੇ ਰਸਤੇ ਦੇ ਕੋਹ ਕਿਤਨੇ ਨੇ ਉਹਨਾਂ ਦਾ ਤਾਂ ਤੁਹਾਨੂੰ ਪਤਾ ਨਹੀਂ ਕਿ ਕਿੰਨੀ ਦੂਰੀ ਤੇ ਜਾਣਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਥੋੜੀ ਦੂਰੀ ਤੇ ਵੀ ਜਾਂਦੇ ਹੋ ਨਾ, ਤੇ ਤੁਸੀਂ ਕੀ ਕਰਦੇ ਹੋ? ਖਰਚਾ ਨਾਲ ਲੈ ਲੈਂਦੇ ਲੈਂਦੇ ਹੋ ਨਾ ਕਿ ਭਾਈ ਇੰਨੇ ਕੁ ਦਿਨ ਬਾਹਰ ਰਹਿਣਾ ਹੈ, ਇੰਨੇ ਕੁ ਪੈਸੇ ਨਾਲ ਸਰ ਜਾਏਗਾ, ਨਾਲ ਲੈ ਲਓ। ਕਈ ਵਾਰ ਐਸਾ ਵੀ ਹੁੰਦਾ ਕਿ ਤੁਸੀਂ ਦੂਰ ਨੇੜੇ ਕਿਤੇ ਜਾਣਾ ਹੋਵੇ, ਉੱਥੋਂ ਲਈ ਭੋਜਨ ਵੀ ਤਿਆਰ ਕਰਕੇ ਨਾਲ ਬੰਨ ਲੈਂਦੇ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਜਿਸ ਰਸਤੇ ਦੇ ਕੋਹ ਗਿਣੇ ਨਹੀਂ ਜਾਂਦੇ, ਉੱਥੇ ਲਈ ਤਾਂ ਕੀ ਭੋਜਨ ਤਿਆਰ ਕੀਤਾ ਹੈ, ਉੱਥੇ ਲਈ ਤਾਂ ਕੀ ਖਰਚਾ ਵਧਾ ਹੈ? ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਹਿੰਦੇ ਨੇ ਕਿ ਐਸਾ ਖਰਚਾ ਬੰਨ, ਘਰ ਬੰਧੋ ਸੱਚ ਧਰਮ ਕਾ ਗੜ ਥੰਮ ਅਹਲ। ਐਸੇ ਥੰਮ ਗੱਡ ਕੇ ਉਹ ਤੇਰਾ ਘਰ ਹਿੱਲੇ ਨਹੀਂ। ਸੱਚ ਦਾ ਖਰਚਾ ਬੁੱਧੀ ਰੂਪੀ ਪੱਲੇ ਚ ਬੰਨ, ਨਾਮ ਦਾ ਖਰਚਾ ਬੰਨ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਆਗੇ ਕੌਕਸ ਤੁਲਹਾ ਬੰਧ, ਕਿਆ ਪ੍ਰਵਾਸਾ ਤਨ ਕਾ, ਕਾਂ ਵਿਸਾਸਾ ਇਸ ਭਾਂਡੇ ਕਾ, ਇਤਨਾ ਕੁ ਲਾਗਾ ਠਨਕਾ, ਜਹ ਮਾਰਗ ਕੇ ਗਣੇ ਜਾਹੇ ਨਾ ਕੋਸਾ। ਉੱਥੇ ਲਈ ਤੇਰੇ ਪਾਸ ਕੀ ਖਰਚਾ ਹੈ? ਅਗਲੀ ਪੰਕਤੀ ਵਿੱਚ ਆਪ ਦੱਸਾ ਰਹੇ ਹਨ
ਹਰ ਕਾ ਨਾਮ ਸੰਤੋਸਾ।
ਕਹਿੰਦੇ ਪਰਮੇਸ਼ਵਰ ਦਾ ਨਾਮ ਜੇ ਤੂੰ ਜਪੇਗਾ ਉਹ ਉੱਥੇ ਤੇਰੇ ਲਈ ਤੋਸਾ ਹੋਏਗਾ, ਖਰਚਾ ਰਸਤੇ ਦਾ ਖਰਚਾ ਉਹ ਨਾਮ ਹੋਏਗਾ। ਸਤਿਗੁਰੂ ਜੀ ਕਹਿ ਰਹੇ ਹਨ,
ਜਹਿ ਪੈਂਡੇ ਮਹਾ ਅੰਧ ਗੁਬਾਰਾ,
ਜਿਸ ਰਸਤੇ ਤੇ ਗੁਰੂ ਪਾਤਸ਼ਾਹ ਕਹਿੰਦੇ ਮਹਾ ਬਹੁਤ ਭਿਆਨਕ ਹਨੇਰ ਗੁਬਾਰ ਹੈ,
ਹਰ ਕਾ ਨਾਮ ਸੰਗ ਉਜਿਆਰਾ,
ਉੱਥੇ ਪਰਮੇਸ਼ਵਰ ਦਾ ਨਾਮ ਤੇਰੇ ਨਾਲ ਲਾਈਟ ਦਾ ਕੰਮ ਕਰੇਗਾ। ਜਿਵੇਂ ਕੋਈ ਲਾਈਟ ਲੈ ਕੇ ਹਨੇਰੇ ਵਿੱਚ ਵੀ ਚਲੇ ਜਾਂਦੇ ਹੋ ਨਾ, ਐਵੇਂ ਉਸ ਜਗ੍ਹਾ ਤੇ ਜਿੱਥੇ ਬੜਾ ਹਨੇਰਾ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ ਉੱਥੇ ਪਰਮੇਸ਼ਵਰ ਦਾ ਨਾਮ ਤੇਰੇ ਨਾਲ ਉਜਾਲਾ ਕਰੇਗਾ, ਚਾਨਣ ਕਰੇਗਾ, ਪ੍ਰਕਾਸ਼ ਕਰੇਗਾ।
ਜਹਾਂ ਪੰਥ ਤੇਰਾ ਕੋ ਨਾਸਿਆਂ ਨੂੰ,
ਜਹਾਂ ਪੰਥ ਜਿਸ ਰਸਤੇ ਤੇ ਤੇਰੀ ਕੋਈ ਜਾਣ ਪਛਾਣ ਨਹੀਂ ਹੈ, ਕੋਈ ਤੇਰਾ ਸਿਆਣੂ ਨਹੀਂ ਹੈ, ਕੋਈ ਤੈਨੂੰ ਜਾਣਦਾ ਨਹੀਂ ਹੈ। ਆਖਰ ਤੁਸੀਂ ਕਿਤੇ ਜਾਂਦੇ ਹੋ ਨਾ ਕਈ ਵਾਰ, ਇਹ ਕਹਿੰਦੇ ਹੋ ਕਿ ਚਲੋ ਫਲਾਣੇ ਕੋਲ ਜਾ ਕੇ ਆਪਾਂ ਦੁਪਹਿਰ ਦਾ ਪ੍ਰਸ਼ਾਦਾ ਛਕਾਂਗੇ, ਫਿਰ ਅੱਗੇ ਚਲੇ ਜਾਵਾਂਗੇ, ਉਹ ਸਿਆਣੂ ਹੈ ਆਪਣਾ ਜਾਣ ਪਛਾਣ ਵਾਲਾ ਹੈ, ਪਰ ਪਰਲੋਕ ਦੇ ਰਸਤੇ ਤੇ ਤੱਕ ਤੇਰਾ ਕੋਈ ਸਿਆਣੂ ਨਹੀਂ ਹੈ, ਉੱਥੇ ਤੈਨੂੰ ਕੋਈ ਜਾਣਦਾ ਵੀ ਨਹੀਂ। ਧੰਨ ਗੁਰੂ ਪਾਤਸ਼ਾਹ ਕਹਿੰਦੇ ਜਹਾਂ ਪੰਥ ਤੇਰਾ ਕੋ ਨਾ ਸਿਆਣੂ, ਜਿੱਥੇ ਤੈਨੂੰ ਤੇਰਾ ਸਿਆਣੂ ਕੋਈ ਨਹੀਂ, ਤੈਨੂੰ ਜਾਣ ਪਹਿਚਾਣ ਵਾਲਾ ਤੇਰਾ ਕੋਈ ਨਹੀਂ, ਉੱਥੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ
ਹਰ ਕਾ ਨਾਮ ਤੈ ਨਾਲ ਪਛਾਣੂ,
ਉੱਥੇ ਪਰਮੇਸ਼ਵਰ ਦਾ ਨਾਮ ਤੇਰੇ ਨਾਲ ਪਛਾਣ ਵਾਲਾ ਹੋਵੇਗਾ, ਉਹ ਤੇਰੀ ਪਹਿਚਾਣ ਕਰਾਏਗਾ ਕਿ ਗੁਰਮੁਖ ਹੈ ਭਾਈ, ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ। ਅਗਲੀ ਪੰਕਤੀ ਚ ਕਹਿ ਰਹੇ ਹਨ
ਜਹਿ ਮਹਾ ਭਿਆਨ ਤਪਤ ਬਹੁਤ ਆਮ,
ਜਿੱਥੇ ਮਹਾ ਬਹੁਤ ਭਿਆਨਕ ਕਾਮ ਧੁੱਪ ਤਪਤ ਤਪ ਰਹੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਥੇ ਬਹੁਤ ਤਪਸ਼ ਹੈ ਉਸ ਜਗ੍ਹਾ ਤੇ ਪਿਆਰਿਆ, ਅਗਲੀ ਪੰਕਤੀ ਚ ਕਹਿੰਦੇ ਹਨ
ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ,
ਉੱਥੇ ਪਰਮੇਸ਼ਵਰ ਦੇ ਨਾਮ ਦੀ ਤੇਰੇ ਉੱਤੇ ਛਾਂ ਹੋਏਗੀ, ਉਸ ਤਪਦੇ ਹੋਏ ਰਸਤੇ ਤੋਂ ਬਚਾਉਣ ਲਈ ਈਸ਼ਵਰ ਦਾ ਨਾਮ ਤੇਰੇ ਉੱਪਰ ਛਤਰੀ ਬਣ ਕੇ ਕੰਮ ਕਰੇਗਾ। ਸਤਿਗੁਰੂ ਜੀ ਕਹਿ ਰਹੇ ਹਨ
ਜਹਾਂ ਤ੍ਰਿਖਾ ਮਨ ਤੁਜ ਆਕਰਖਾ,
ਜਿਸ ਪ੍ਰਲੋਕ ਦੇ ਰਸਤੇ ਤੇ ਤੈਨੂੰ ਪਿਆਸ ਖਿੱਚੇਗੀ ਸਤਾਏਗੀ, ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ
ਤੈ ਨਾਨਕ ਹਰ ਹਰ ਅੰਮ੍ਰਿਤ ਵਰਖਾ,
ਉੱਥੇ ਭਾਈ ਫਿਰ ਪਰਮੇਸ਼ਵਰ ਦਾ ਨਾਮ ਤੇਰੇ ਨਾਲ ਹੋਏਗਾ ਤੇ ਉੱਥੇ ਤੇਰੇ ਨਾਲ ਨਾਮ ਅੰਮ੍ਰਿਤ ਦੀ ਵਰਖਾ ਕਰੇਗਾ, ਉੱਥੇ ਫਿਰ ਪਿਆਸ ਤੈਨੂੰ ਕੁਝ ਨਹੀਂ ਕਰ ਸਕਦੀ। ਇੱਥੇ ਸਮਾਪਤੀ ਹੈ, ਗੁਰੂ ਪਾਤਸ਼ਾਹ ਬਖਸ਼ਿਸ਼ ਕਰ ਅਸੀਂ ਜਾਣ ਸਕੀਏ ਉਸ ਨਾਥ ਨੂੰ, ਉਸ ਮਾਲਕ ਨੂੰ, ਉਸ ਨਾਲ ਸਾਂਝ ਪੈਦਾ ਕਰ ਸਕੀਏ। ਸਤਿਗੁਰੂ ਸਾਡੇ ਤੇ ਰਹਿਮਤ ਕਰੇ, ਗੁਰੂ ਪਿਆਰਿਓ ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣਗੇ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਹ ਮਹਾ ਭਿਆਨ ਤਪਤ ਬਹੁਤ ਆਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜ ਆਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।